ਬਿਰਲੋਕ ਸੁਣਿਆ ਕਾ ਦਰਸ਼ਨ ਪਾਇਓ, ਸੰਗਤ ਪਾਰਿਆ ਕਾਰਨ ਕਾ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ, ਨਿਰੰਕਾਰਾ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਜਿਗਨ ਬਨਾਸਨ ਹੋਏ। ਕਹਾਂ ਤੁਛ ਪ੍ਰਭ ਬੁੱਧ ਹਮਾਰੀ, ਗਰਨ ਸਕੋਂ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਖ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜਿਤੇ ਪੰਜ ਵਕਾਰ। ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਹਾਂਜੀ,
ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ। ਸੱਚੇ ਤੇਰੇ ਲੋ, ਸੱਚੇ ਆਕਾਰ। ਸੱਚੇ ਤੇਰੇ ਕਰਣੇ ਸਰਬ ਵਿਚਾਰ। ਸੱਚਾ ਤੇਰਾ ਅਮਰ, ਸੱਚਾ ਦੀਵਾਨ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ। ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਸੱਚੇ ਤੁਧ ਆਖੈ ਲੱਖ ਕਰੋੜ। ਸੱਚੈ ਸਭ ਤਾਣ, ਸੱਚੈ ਸਭ ਜੋਰ। ਸੱਚੀ ਤੇਰੀ ਸਿਫਤ, ਸੱਚੀ ਸਲਾ। ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ, ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ। ਨਾਨਕ ਸੱਚ ਧਿਆਨ, ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀਕ ਗੁਰੂ ਕਿਸਾ ਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ, ਆਪ ਸਾਰੇ ਮਾਈ ਭਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਾਜ ਕਰਕੇ, ਭਾਈ ਸਾਹਿਬ ਜੀ ਤੋਂ ਬੜੇ ਪਿਆਰ ਸਹਿਤ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਉਪਰੰਤ ਵਿਚਾਰ ਸ਼ਰਵਣ ਕਰਨ ਵਾਸਤੇ ਹਾਜ਼ਰੀਆਂ ਲਵਾ ਰਹੇ ਹੋ। ਸ੍ਰੀ ਆਕਾ ਜੀ ਦੀ ਬਾਰ ਦਾ ਜੋ ਵਿਚਾਰ ਹੈ, ਪ੍ਰਾਰੰਭ ਹੈ, ਸੋ ਆਸਾ ਦੀ ਵਾਰ ਆਸਾਂ ਨੂੰ ਪੂਰਨ ਕਰਨ ਵਾਲੀ। ਸੋ ਭਾਵੇਂ ਇੱਥੇ ਵਾਰ ਅਤੇ ਛੰਤ ਜੁਦੀ ਜੁਦੀ ਜਗ੍ਹਾ ਮਹਾਰਾਜ ਨੇ ਅੰਕਿਤ ਕੀਤੇ ਹਨ, ਉਂਜ ਰਾਗੀ ਸਿੰਘਾਂ ਨੂੰ ਪੰਚਮ ਪਾਤਸ਼ਾਹ ਜੀ ਨੇ ਇਹ ਮਿਲਾ ਕਰਕੇ ਗਾਇਨ ਕਰਨ ਦੀ ਆਗਿਆ ਵੀ ਬਖਸ਼ਿਸ਼ ਕੀਤੀ ਹੈ। ਸੋ ਆਸ ਰਾਜਾ ਜਿਸ ਨੂੰ ਟੁੰਡਾ ਕਹਿੰਦੇ ਹਨ, ਟੁੰਡੇ ਆਸ ਰਾਜਾ ਕੀ ਧੁਨੀ, ਚਿੱਤਰ ਕੇਤੂ ਰਾਜੇ ਦਾ ਪੁੱਤਰ। ਸੋ ਜਦੋਂ ਜਨਮਿਆ ਜੋਤਸ਼ੀਆਂ ਨੂੰ ਪੁੱਛਿਆ ਕਿ ਅਕਵਾਲ ਵਾਲਾ ਇਹ ਬਾਲਕ ਹੋਵੇ, ਉਹਨਾਂ ਦੇ ਕਹਿਣ ਮੁਤਾਬਕ 12 ਸਾਲ ਇਸ ਨੂੰ ਭੋਰੇ ਵਿੱਚ ਬੰਦ ਰੱਖਿਆ, ਉੱਥੇ ਖਾਣ ਪੀਣ ਪਹਿਨਣ ਕਰਮ ਕਿਰਿਆ ਸਾਰਾ ਇੰਤਜ਼ਾਮ ਕੀਤਾ ਗਿਆ, ਵਿਦਿਆ ਅਧਿਐਨ ਆਦਿਕ ਦਾ ਵੀ। ਸਮੇਂ ਅਨੁਸਾਰ 12 ਸਾਲ ਪੂਰੇ ਹੋਏ, ਬਾਹਰ ਕੱਢਿਆ ਗਿਆ। ਬੜੀ ਸਜ ਧਜ ਸ਼ਾਨ ਸ਼ੌਕਤ ਹੋਈ, ਰਾਜੇ ਨੂੰ ਮਿਲਿਆ, ਬੜੇ ਖੁਸ਼ ਹੋਏ। ਰਾਜੇ ਨੇ ਆਗਿਆ ਕੀਤੀ ਕਿ ਆਪਣੀਆਂ ਮਾਤਾਵਾਂ ਭਾਵ ਰਾਣੀਆਂ ਨੂੰ ਵਾਰੋ ਵਾਰੀ ਨਮਸਕਾਰ ਕਰਕੇ ਆ। ਇਹ ਗਿਆ, ਰਾਜੇ ਦੀ ਜੋ ਇੱਕ ਨਵੀਂ ਰਾਣੀ ਸੀ, ਇਸ ਦੀ ਸੁੰਦਰ ਜਵਾਨੀ ਦੇਖ ਕੇ ਉਸਦਾ ਮਨ ਅਸਥਿਰ ਨਾ ਰਿਹਾ। ਉਸਨੇ ਇਸ ਨੂੰ ਮਲੀਨ ਬਾਸ਼ਨਾ ਵਿੱਚ ਭਰਮਾਉਣਾ ਚਾਹਿਆ, ਪਰ ਇਹ ਧਰਮੀ ਪੁੱਤਰ ਧਰਮ ਵਿੱਚ ਕਾਇਮ ਰਿਹਾ। ਇਸ ਨੇ ਡਰਾਵੇ ਦਿੱਤੇ, ਮੈਂ ਤੈਨੂੰ ਜਾਨੂ ਮਰਵਾ ਦੇਵਾਂਗੀ ਸਜ਼ਾ। ਉਸਨੇ ਕਿਹਾ, ਮੈਨੂੰ ਪ੍ਰਵਾਨ ਹੈ, ਪਰ ਕਲੰਕੀ ਹੋ ਕੇ ਨਹੀਂ ਮੈਂ ਮਰਨਾ। ਇਹ ਚਲੇ ਗਿਆ। ਰਾਣੀ ਨੇ ਲੀੜੇ ਲੂੜੇ ਪਾੜ ਲਏ, ਸਰੀਰ ਤੇ ਨਹਾਂ ਦੀਆਂ ਲੌਂਦਰਾਂ ਮਾਰ ਲਈਆਂ। ਰਾਜਾ ਜਦੋਂ ਆਇਆ, ਇਸ ਦੀ ਐਸੀ ਕਿਰਿਆ ਨੂੰ ਦੇਖਿਆ, ਪੁੱਛਿਆ ਤੇ ਇਸ ਨੇ ਦੱਸਿਆ ਕਿ ਜਿਹੜੇ ਪੁੱਤਰ ਦੀ ਤੂੰ ਵਡਿਆਈ ਕਰਦਾ ਸੀ, ਇਹ ਸਾਰੀ ਸ਼ਰਾਰਤ ਕਾਰਾ ਉਸਦਾ ਹੈ। ਰਾਜੇ ਨੇ ਕੋਈ ਸੋਚਿਆ ਵਿਚਾਰਿਆ ਨਹੀਂ, ਗੁੱਸੇ ਵਿੱਚ ਆ ਕਰਕੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਫੌਰਨ ਖੇਤੀ ਬਾਹਰ ਲਿਜਾ ਕੇ ਗੁਪਤ ਹੀ ਮਾਰ ਕਰਕੇ ਇਹਨੂੰ ਕਿਸੇ ਖੂਹ ਵਿੱਚ ਸੁੱਟ ਦਿਓ, ਕੋਈ ਝਿਣਕ ਨਾ ਨਿਕਲੇ ਤੇ ਮੈਨੂੰ ਕੋਈ ਸਬੂਤ ਦੇਣਾ ਕਿ ਅਸੀਂ ਇਸ ਨੂੰ ਮਾਰ ਆਏ ਹਾਂ। ਰਾਜੇ ਦੇ ਹੁਕਮ ਮੁਤਾਬਕ ਇਸ ਅਸਰਾਜ ਨੂੰ ਲੈ ਗਏ। ਸੋ ਉਹਨਾਂ ਦੇ ਮਨ ਵਿੱਚ ਦਇਆ ਆਈ, ਬਾਲਕ ਨਿਰਦੋਸ਼ ਸੀ। ਰਾਜੇ ਨੇ ਸੋਚਿਆ ਵਿਚਾਰਿਆ ਨਹੀਂ, ਇਸ ਦਾ ਇੱਕ ਗੁੱਟ ਵੱਢ ਕਰਕੇ ਹੱਥ ਲੈ ਇਸ ਨੂੰ ਖੂਹ ਵਿੱਚ ਸੁੱਟ ਆਏ। ਪਰਮੇਸ਼ਰ ਦੀ ਨੇਤ ਵੀ ਬੜੀ ਵੱਖਰੀ ਹੈ, ਕਿਤੇ ਬਣਜਾਰੇ ਆ ਗਏ, ਪਿਆਸ ਸਾਦਕ ਲੱਗੀ, ਖੂਹ ਤੇ ਪਾਣੀ ਭਰਨ ਗਏ। ਜਦੋਂ ਉਹਨੇ ਲੱਜ ਡੋਲ ਬਹਾਇਆ, ਉਹ ਇੱਕ ਹੱਥ ਨਾਲ ਇਹਨੂੰ ਫੜ ਲਈ। ਉਹਨੇ ਕਹਿ ਕੇ ਇਹਨੂੰ ਫੜਿਆ ਹੈ ਡੋਲ। ਜਦੋਂ ਦੇਖਿਆ ਇਹ ਬਾਲਕ ਸੀ, ਉਹਨਾਂ ਨੇ ਯਤਨ ਦੁਆਰਾ ਇਸ ਨੂੰ ਬਾਹਰ ਕੱਢਿਆ। ਸਾਰੀ ਗੱਲ ਪੁੱਛੀ ਦੱਸੀ ਦੱਸਿਆ, ਉਹਨਾਂ ਦੇ ਮਨ ਉੱਤੇ ਵੀ ਦਇਆ ਆਈ। ਕੋਈ ਸਾਧਨ ਕੀਤਾ ਮਲਮ ਪੱਟੀ ਦਾ, ਹੈ ਪਰਦੇਸੀ ਸਨ, ਅੱਗੇ ਕੋਈ ਧੋਬੀ ਕੱਪੜੇ ਧੋ ਰਿਹਾ ਸੀ ਦਰਿਆ ਤੇ, ਉਹਨਾਂ ਧੋਬੀਆਂ ਦੇ ਬਾਲਕ ਨਹੀਂ ਸੀ। ਉਹਨਾਂ ਨੇ ਬਣਜਾਰਿਆਂ ਨਾਲ ਕੋਈ ਬਚਨ ਵਿਲਾਸ ਕੀਤਾ, ਸਾਰੀ ਗੱਲ ਦੱਸੀ। ਕਹਿਣ ਲੱਗੇ, ਸਾਡੇ ਪੁੱਤਰ ਨੇ ਜੇ ਸਾਡੀ ਬੇਨਤੀ ਪ੍ਰਵਾਨ ਕਰ ਲਓ, ਸਾਨੂੰ ਇਹ ਦੇ ਦੇਵੋ। ਖੈਰ ਉਹ ਮੰਨ ਗਏ, ਉਹ ਇਹਨਾਂ ਨੂੰ ਵੇਚ ਗਏ। ਵਪਾਰੀ ਲੋਕ ਸੀ, ਉਹਨੇ ਇਸ ਨੂੰ ਪਾਲਿਆ ਪਲੋਸਿਆ। ਹੁਣ ਇਹਨਾਂ ਲੋਕਾਂ ਕੋਲ ਇੱਕ ਬੈਲ ਹੁੰਦਾ ਹੈ, ਜਿਸ 'ਤੇ ਕੱਪੜੇ ਲੱਤੇ ਲੱਦ ਕਰਕੇ ਧੋਣ ਵਾਸਤੇ ਲਿਜਾਂਦੇ ਹਨ, ਫਿਰ ਲੈ ਆਉਂਦੇ ਹਨ। ਕਿਰਿਆ ਕਰਦਾ ਰਿਹਾ। ਇੱਕ ਦਿਨ ਕੋਈ ਐਸਾ ਆਇਆ ਇਸ ਨਗਰ ਦਾ ਰਾਜਾ ਮਰ ਗਿਆ ਸੀ, ਵਾਰਸ ਕੋਈ ਨਾ। ਉਹਨਾਂ ਨੇ ਸ਼ਹਿਰ ਦੇ ਚਾਰੇ ਦਰਵਾਜ਼ੇ ਬੰਦ ਕਰਕੇ ਮੁੱਖ ਦਰਵਾਜ਼ਾ ਜਿਹੜਾ ਸੀ ਉਸਨੂੰ ਬਾਹਰੋਂ ਲੌਕ ਕਰ ਦਿੱਤਾ। ਇਹ ਆਇਆ, ਯਤਨ ਕੀਤਾ, ਜੰਦਰਾ ਖੁੱਲ ਗਿਆ। ਉਹਨੇ ਪ੍ਰਤੱਗਿਆ ਕੀਤੀ ਸੀ ਜਿਹਦੇ ਹੱਥ ਲੱਗਣ ਨਾਲ ਸਹਿਬਨ ਜੰਦਰਾ ਖੁੱਲ ਗਿਆ ਬਿਨਾਂ ਚਾਬੀ। ਉਸਨੂੰ ਬਾਦਸ਼ਾਹ ਬਣਾ ਦਿਆਂਗੇ। ਇਹਦਾ ਕੋਈ ਕਰਮ ਜਾਗਿਆ, ਜੰਦਰਾ ਖੁੱਲ ਗਿਆ। ਵਜ਼ੀਰ ਅੰਦਰ ਲੈ ਗਿਆ, ਪੁੱਛਿਆ, ਇਹਨੂੰ ਦੱਸਿਆ ਕਿ ਮੈਂ ਫਲਾਨੇ ਰਾਜੇ ਦਾ ਪੁੱਤਰ ਹਾਂ। ਉਹ ਬੜੇ ਖੁਸ਼ ਹੋਏ ਕਿ ਰਾਜਕੁਮਾਰ ਹੀ ਮਿਲ ਗਿਆ। ਉਹਨੇ ਇਸ਼ਨਾਨ ਪਾਣੀ ਕਰਾ ਕੇ ਬਸਤਰ ਰਾਜ ਸੀ ਪਹਿਨਾ ਕਰ ਇਸ ਨੂੰ ਰਾਜ ਦੇ ਦਿੱਤਾ। ਇਸ ਨੇ ਬੜਾ ਧਰਮ ਨਿਆਣ ਸਾਫ ਦਾ ਰਾਜ ਕੀਤਾ। ਆਮ ਉਦੋਂ ਕਾਲ ਪੈ ਗਿਆ ਜਿਵੇਂ ਹੁਣ ਅਫਰੀਕਾ ਵਿੱਚ ਪਿਆ ਹੋਇਆ ਹੈ, ਜਾ ਕੇ ਕਾਲ ਕਿਵੇਂ 2-2 ਹਜ਼ਾਰ ਰੋਜ਼ ਮਰ ਰਿਹਾ, ਐਸਾ ਸਮਾਂ ਬਣ ਗਿਆ। ਇਸ ਨੇ ਥਾਂ ਥਾਂ ਛੇਤਰ ਲਾ ਦਿੱਤੇ, ਇੰਤਜ਼ਾਮ ਕਰ ਦਿੱਤਾ ਗਰੀਬਾਂ ਵਾਸਤੇ, ਸਾਧਨ ਬਣਾ ਦਿੱਤੇ। ਬੜੀ ਉਪਮਾ ਹੋਈ। ਅਖੀਰ ਸੋ ਉਹ ਰਾਜਾ ਜਿਹੜਾ ਇਹਦਾ ਪਿਓ ਸੀ ਚਿੱਤਰ ਕੇ, ਤੂੰ ਉਹਦੀ ਮਹਿਮਾ ਨੂੰ ਸੁਣਿਆ, ਗੁਆਂਢੀ ਰਾਜਾ ਐਸਾ ਧਰਮਾਤਮਾ, ਇਹਦੇ ਦਰਸ਼ਨ ਲਈ ਆਇਆ। ਜਦੋਂ ਪਰੀਚਾ ਹੋਇਆ, ਪਤਾ ਲੱਗਿਆ, ਉਸਨੇ ਵੀ ਆਪਣਾ ਰਾਜ ਇਸ ਨੂੰ ਦੇ ਦਿੱਤਾ। ਇਹਦੇ ਜਿਹੜੇ ਦੂਸਰੇ ਭਰਾ ਸਰਦੂਲ ਆਦਿਕ ਸਨ, ਉਹਨਾਂ ਨਾਲ ਇਹਦਾ ਜੰਗ ਵੀ ਹੋਇਆ ਪਰ ਜਿੱਤ ਪ੍ਰਾਪਤ ਕੀਤੀ। ਜਦੋਂ ਢਾਡੀ ਅਬਦੁੱਲੇ ਨੇ ਅਕਾਲ ਤਖ਼ਤ ਬਾਰ ਗਾਉਣ ਦਾ ਸਤਿਗੁਰੂ ਦੀ ਆਗਿਆ ਅਨੁਸਾਰ ਵਿਚਾਰ ਕੀਤਾ, ਗੁਰੂ ਸਾਹਿਬ ਨੇ ਫਿਰ ਜਿਹੜੀ ਆਸਾ ਦੀ ਵਾਰ ਸੀ 9 ਧੁਨਾਂ ਚੜ੍ਹਾਈਆਂ, 22 ਵਾਰਾਂ ਹਨ। ਸੋ ਇਸ ਵਾਰ ਨੂੰ ਟੁੰਡੇ ਅਖ ਰਾਜੇ ਦੀ ਜੋ ਵਾਰ ਖਾਨ ਅਤੇ ਸੁਲਤਾਨ ਦੇ ਵਿਰੁੱਧ ਜਿਹੜਾ ਇਹਦਾ ਜੰਗ ਹੋਇਆ ਸੀ ਸੂਰਵੀਰਤਾ ਦੀ, ਉਹ ਪੜ੍ਹੀ। ਉਸ ਧੁਨੀ ਵਿੱਚ ਆਸਾ ਜੀ ਦੀ ਵਾਰ ਗਾਇਨ ਕਰਨ ਦੀ ਰਾਗੀ ਸਿੰਘਾਂ ਨੂੰ ਆਗਿਆ ਬਖਸ਼ਿਸ਼ ਹੋਈ। ਇਹ ਆਸਾ ਦੀ ਵਾਰ ਹੈ, ਦੂਰੀ ਅਥਾਨਕਾ ਇਉਂ ਵੀ ਦੱਸਦੇ ਹੈ। ਇਹ ਬੜਾ ਸੂਰਵੀਰ ਸੀ, ਕੋਈ ਸ਼ੇਰ ਬੜਾ ਨੁਕਸਾਨ ਕਰਦਾ ਸੀ, ਰਾਜੇ ਨੇ ਕਿ ਸ਼ੇਰ ਨੂੰ ਕੋਈ ਮਾਰੇ, ਇਹ ਢਾਲ ਤਲਵਾਰ ਲੈ ਕੇ ਗਿਆ। ਸ਼ੇਰ ਨੇ ਐਸਾ ਹਮਲਾ ਕੀਤਾ, ਇੱਕ ਹਾਥੀ ਦਾ ਮੂੰਹ ਵਿੱਚ ਪਾ ਲਿਆ। ਇਸ ਨੇ ਫਿਰ ਵੀ ਦੂਸਰੇ ਹੱਥ ਨਾਲ ਉਸਨੂੰ ਮਾਰ ਦਿੱਤਾ। ਉਹ ਹੱਥ ਚੱਬਿਆ ਗਿਆ ਸੀ ਅਤੇ ਇਸ ਕਰਕੇ ਇਹਦਾ ਹੱਥ ਟੁੰਡਾ ਹੋ ਗਿਆ। ਇਸ ਤਰ੍ਹਾਂ ਦੀ ਵਿਚਾਰ ਵੀ ਦੱਸੀ ਹੈ, ਕਹਾਣੀ ਪਹਿਲੇ ਵਾਲੀ ਆਮ ਦੱਸਦੇ। ਸੋ ਇਹ ਅਖ ਰਾਜਾ ਹੋਇਆ, ਤਾਂ ਮੂਹਰੇ ਲਿਖਿਆ, ਟੁੰਡੇ ਅਖ ਰਾਜੇ ਕੀ ਧੁਨ ਉੱਪਰ ਗਾਲ ਬਣੀ। ਇਹ ਜਿਹੜੀ ਬਾਰ ਹੈ, ਸੋ ਇਹ ਬਾਰ ਪ੍ਰਾਰੰਭ ਹੋ ਚੁੱਕੀ ਹੈ। ਗੁਰੂ ਕੇ ਤਖ਼ਤਾਂ ਔਰ ਅਸਥਾਨਾਂ 'ਤੇ ਮਰਯਾਦਾ ਪੁਰਾਤਨ ਕਾਲ ਤੋਂ ਚੱਲੀ ਹੈ। ਅੱਜ ਕੁਝ ਤਬਦੀਲੀਆਂ ਵੀ ਕਰ ਲਈਆਂ ਹਨ, ਪਰ ਹਾਲੇ ਵੀ ਕਈ ਅਸਥਾਨਾਂ 'ਚ ਪੁਰਾਤਨ ਵਿਧੀ ਉਹ ਹੀ ਚੱਲ ਰਹੀ ਹੈ ਕਿ ਅੰਮ੍ਰਿਤ ਵੇਲੇ ਮਹਾਰਾਜ ਪ੍ਰਕਾਸ਼ ਕਰਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮ, ਉਪਰੰਤ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਔਰ ਗੁਰਬਾਣੀ ਦੀ ਕਥਾ। ਸ਼ਾਮ ਨੂੰ ਤੀਸਰੇ ਪੈਰ ਗੁਰ ਇਤਿਹਾਸ ਦੀ ਕਥਾ, ਅਤੇ ਕੀਰਤਨ ਰਹਿਰਾਸ ਆਰਤੀ ਕੀਰਤਨ ਸੋਲਾ ਆਦਿਕ ਦੁਆਰਾ ਸੁਖ ਆਸਣ ਇਸ ਤਰ੍ਹਾਂ ਦੇ ਵਿਚਾਰ ਸੋ ਇਹਨਾਂ ਦੇਸ਼ਾਂ 'ਚ ਤੁਸੀਂ ਸਾਰੇ ਕੁਝ ਕਾਰੋਬਾਰੀ ਹੋ ਭਾਵੇਂ ਇਸ ਵੇਲੇ ਇਤਿਹਾਸ ਦੀ ਕਥਾ ਦਾ ਸਮਾਂ ਹੈ ਪਰ ਤੁਹਾਡੀਆਂ ਲੋੜਾਂ ਨੂੰ ਮੁੱਖ ਰੱਖ ਕੇ ਸਵੇਰੇ ਸਮਾਂ ਆਪ ਜੀ ਨੂੰ ਘੱਟ ਮਿਲਦਾ ਹੈ ਇਸ ਵੇਲੇ ਕਥਾ ਰੱਖੀ ਹੈ ਹੁਣ ਜੇ ਇਸ ਪਹਿਰ ਵਿੱਚ ਇਤਿਹਾਸ ਦੀ ਕਥਾ ਹੁੰਦੀ ਸੋ ਆਓ ਇਹ 9 ਸਲੋਕ ਜਿਹੜੇ ਹੈ ਇਹ ਪਹਿਲਾਂ ਸ਼ੇਖ ਬ੍ਰਹਮ ਦੇ ਨਾਲ ਹੋਏ ਹੈ ਜਦੋਂ ਸ਼ੇਖ ਬ੍ਰਹਮ ਨਾਲ ਮਹਾਰਾਜ ਦੀ ਵਾਰਤਾ ਹੋਈ ਹੈ ਉਦੋਂ ਆਚਾਰੇ ਪਹਿਲੇ ਵਿੱਚ ਸੀ ਕਿ ਮਹਾਰਾਜ ਕਿ ਤੁਹਾਡਾ ਗੁਰੂ ਕੌਣ ਹੈ ਕੀ ਕਰਦਾ ਹੈ ਇਸ ਤਰ੍ਹਾਂ ਦੇ ਉਹਦੇ ਉਦੋਂ ਪ੍ਰਸ਼ਨ ਸਨ ਮਹਾਰਾਜ ਨੇ ਦੱਸਿਆ ਸੀ ਬਲਿਹਾਰੀ ਗੁਰ ਆਪਣੇ ਦਿਓਹਾਰੀ ਸਾਡ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਕ ਨਾ ਲਾਗੀ ਵਾਰ ਜੇ ਸੋ ਚੰਦਾ ਉਗਵ ਹੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਸੋ ਇਹਦੇ ਨਾਲ ਲਿਖਿਆ ਹੁਣ ਇਹ ਜਿਹੜੀ ਵਾਰ ਆ ਨਾ ਵਾਰ ਸਲੋਕਾਂ ਨਾਲ ਸਲੋਕ ਧੀ ਮਹੱਲੇ ਪਹਿਲੇ ਦੇ ਜਿਹੜੇ ਸਲੋਕ ਹੈ ਉਹਦੇ ਨਾਲ ਜਿਹੜੇ ਮਹੱਲੇ ਹੈ ਉਹ ਵੀ ਬਹੁਤੇ ਪਹਿਲੇ ਪਾਤਸ਼ਾਹ ਦੇ ਵੈਸੇ ਦੂਸਰੇ ਦੇ ਵੀ ਮਲਾਏ ਬਹੁਤੇ ਪਹਿਲੇ ਦੇ ਹੋਣ ਕਰਕੇ ਨਾਲ ਸੰਕੇਤ ਦਿੱਤਾ ਕਿ ਮਹੱਲੇ ਪਹਿਲੇ ਪਾਤਸ਼ਾਹ ਦੇ ਸੋ ਇਸ ਤਰ੍ਹਾਂ ਇਹ ਦੱਸਿਆ ਕਿ ਪਹਿਲੇ ਦੀ ਵਿਚਾਰ ਜਿਹੜੀ ਹੈ ਉਹ ਹੋ ਚੁੱਕੀ ਹੈ ਸੋ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਜਿਵੇਂ ਕਰਨਗੇ ਸਾਰੀਆਂ ਸੰਗਤਾਂ ਭਾਈ ਮਨ ਔਰ ਬਿਰਤੀ ਦੀ ਇਕਾਗਰਤਾ ਲਈ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਕੇ ਬੋਲੋ ਸਤਨਾਮ
ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ
ਸ਼ੇਖ ਬ੍ਰਹਮ ਜੀ ਨੇ ਬੇਨਤੀ ਕੀਤੀ ਹੈ ਗਰੀਬ ਨਵਾਜ ਕਿ ਉਹ ਵਾਹਿਗੁਰੂ ਇਹ ਰਚਨਾ ਕਿਵੇਂ ਕਰਦਾ ਹੈ ਰਚਨਾ ਕੈਸੀ ਹੈ ਮਹਾਰਾਜ ਨੇ ਕਿਹਾ ਕੀਤਾ ਪਸਾਓ ਇੱਕੋ ਕਵਾਓ ਇਸ ਤੇ ਹੋਏ ਲੱਖ ਦਰਿਆਓ ਏਕੋ ਅਹਮ ਸਿਆਮ ਬਹੁ ਪਰਜਾ ਜੇਜ ਮੈਂ ਇੱਕ ਤੋਂ ਬਹੁਤ ਰੂਪ ਹੋਵਾਂ ਅਤੇ ਪਰਜਾ ਦੀ ਰਚਨਾ ਕਰਾਂ ਮਾਇਆ ਸਬਲ ਬ੍ਰਹਮ ਹੈ ਜੋਈ ਸਭ ਪ੍ਰਪੰਚ ਅਪਾਵੈ ਸੋਈ ਉਹ ਮਾਇਆ ਨੂੰ ਗ੍ਰਹਿਣ ਕਰਨ ਵਾਲਾ ਜੋ ਬ੍ਰਹਮ ਇਹ ਸਾਰੇ ਪ੍ਰਪੰਚ ਸੰਸਾਰ ਦੀ ਰਚਨਾ ਉਹ ਕਰ ਰਿਹਾ ਜੁਦੇ ਜੁਦੇ ਲੇਖ ਦਿੱਤੇ ਹਨ ਜਬ ਉਦਕਰ ਕਰਾ ਕਰਤਾਰਾ ਪ੍ਰਜਾ ਕਰਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਉਂਜ ਐਸਾ ਵੀ ਜਬ ਜੀ ਦੱਸਿਆ ਜਾਂ ਕਰਤਾ ਸਿਰਥੀ ਕੌ ਸਾਜੈ ਆਪੇ ਜਾਣੇ ਸੋਈ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤਿਰ ਭਵਨ ਸਾਜਿਆ ਘੱਟ ਘੱਟ ਜੋਤ ਸਮੋਏ ਸੋ ਇਸ ਕਰਕੇ ਮਹਾਰਾਜ ਕਹਿੰਦੇ ਹੇ ਸ਼ੇਖ ਬ੍ਰਹਮ ਜੀ ਇਹ ਵਾਹਿਗੁਰੂ ਨੇ ਸਾਰਾ ਸੰਸਾਰ ਆਪਣੀ ਸੱਤਾ ਸਫੁਰਤੀ ਤੋਂ ਹੀ ਰਚਨਾ ਕੀਤਾ ਹੈ ਆਪ ਸੱਤ ਕੀਆ ਸਭ ਸੱਤ ਇਸ ਪ੍ਰਭ ਤੇ ਸਗਲੀ ਪੁੱਤ ਪਾਤ ਇਸ ਵਾਸਤੇ ਸੱਚੇ ਤੇਰੇ ਖੰਡ ਇਹ ਵਾਹਿਗੁਰੂ ਦੇ ਜਿਹੜੇ ਤੇਰੇ ਖੰਡ ਰਚੇ ਹੈ ਇਹ ਵੀ ਸੱਚੇ ਹਨ ਨੌਵਾਂ ਖੰਡਾਂ ਦਾ ਇੱਕ ਬ੍ਰਹਿਮੰਡ ਬਣ ਜਾਂਦਾ ਜਿਵੇਂ ਸਾਡਾ ਦੇਸ਼ ਹੈ ਨਾ ਉਸਦਾ ਨਾਮ ਹੈ ਭਾਰਤ ਖੰਡ ਤੇ ਸੱਤ ਦੀਪ ਆ, ਨੌ ਖੰਡ ਆ, ਸੱਤ ਦੀਪ, ਨੌਵਾਂ ਖੰਡਾਂ ਔਰ ਸੱਤਾਂ ਦੀਪਾਂ ਦਾ ਇੱਕ ਬ੍ਰਹਿਮੰਡ ਬਣਦਾ ਹੈ। ਜਿਵੇਂ ਭਾਰਤ ਆ ਇਹ ਇੱਕ ਖੰਡ ਹੈ, ਇਸ ਤਰ੍ਹਾਂ ਦੇ ਨੌ ਖੰਡ ਹੈ ਔਰ ਸੱਤ ਦੀਪ ਹੈ, ਜਿਨ੍ਹਾਂ ਨੂੰ ਆ ਟਾਪੂ ਵਗੈਰਾ ਕਹਿ ਦਿੰਦੇ, ਮੁੱਖ ਜਿਹੜੇ ਆ ਛੋਟੇ ਛੋਟੇ ਜਜ਼ੀਰੇ ਜਾਂ ਤਾਂ ਕਈ ਹੈ, ਮੁੱਖ ਜਿਹੜੇ ਹੈ ਉਹਨਾਂ ਦੀ ਗੱਲ ਹੈ। ਭਾਰਤ ਨੂੰ ਭਾਰਤ ਖੰਡ ਕਹਿੰਦੇ ਹੈ ਔਰ ਸੱਤਾਂ ਦੀਪਾਂ ਜੀ ਦਾ ਨਾਂ ਜੰਬੂ ਦੀਪ ਹੈ ਭਾਰਤ ਦਾ। ਭਾਰਤੀ ਦਾ ਨਾਂ ਕਿਉਂ ਪਿਆ ਤੁਹਾਨੂੰ ਵਿਰਲਿਆਂ ਨੂੰ ਹੀ ਪਤਾ ਹੋਵੇਗਾ। ਦੁਸ਼ਯੰਤ ਰਾਜਾ ਹੋਇਆ, ਦੁਸ਼ਯੰਤ ਰਾਜਾ ਔਰ ਸ਼ਕੁੰਤਲਾ ਇਹ ਲੜਕੀ ਦਰਬਾਰਸ਼ਾਹ ਰਿਸ਼ੀ ਦੇ ਆਸ਼ਰਮ ਵਿੱਚ ਵਿਦਿਆ ਅਧਿਐਨ ਕਰਦੀ ਸੀ। ਇਹਨਾਂ ਦਾ ਗੰਧਰਵ ਵਿਆਹ ਹੋਇਆ, ਨੌ ਪ੍ਰਕਾਰ ਦਾ ਵਿਆਹ ਲਿਖਿਆ ਸ਼ਾਸਤਰਾਂ 'ਚ, ਕੋਈ ਗੰਧਰਵ ਹੈ, ਕੋਈ ਬ੍ਰਹਮ ਹੈ, ਕੋਈ ਪਿਸ਼ਾਚ ਹੈ, ਕੋਈ ਰਾਕਸ਼ਸ ਹੈ, ਇਹ ਜੁਦੇ ਜੁਦੇ ਦੱਸੇ। ਗੰਧਰਵ ਵਿਆਹ ਕੀਤਾ, ਨਿਸ਼ਾਨੀ ਮੁੰਦਰੀ ਦੇ ਦਿੱਤੀ, ਜਦੋਂ ਮੇਰੇ ਪਾਸ ਆਵੇ ਨਿਸ਼ਾਨੀ ਇਹ ਦਿਖਾ ਦਿੰਦਾ। ਇਸ ਨੂੰ ਹੋਮੇ ਹੋ ਗਈ ਤੇ ਹੁਣ ਤਾਂ ਮੈਂ ਰਾਣੀ ਬਣ ਗਈ ਹਾਂ। ਦਰਬਾਰਸ਼ਾਹ ਜੀ ਆਏ, ਗੁਰੂ ਇਸ ਨੇ ਉੱਠ ਕਰਕੇ ਸਤਿਕਾਰ ਨਹੀਂ ਕੀਤਾ। ਉਹ ਜਾਣੀ ਜਾਣ ਕਹਿਣ ਲੱਗੇ, ਤੈਨੂੰ ਰਾਣੀ ਪੁਣੇ ਦਾ ਹੰਕਾਰ ਹੋ ਗਿਆ ਜਾਂ ਤੈਨੂੰ ਉਹ ਸਿਆਣੇ ਗਾ ਹੀ ਨਹੀਂ। ਤੇ ਰਾਣੀ ਪੁਣੇ ਵਿੱਚ ਤੈਂ ਗੁਰੂ ਦਾ ਅਦਬ ਕਰਨਾ ਵੀ ਭੁਲਾ ਛੱਡਿਆ। ਇਹਨੂੰ ਹੁਣ ਸੀ ਵੀ ਮੈਂ ਰਾਣੀ ਬਣ ਗਈ, ਹੁਣ ਮੈਨੂੰ ਕੀ ਹੈ। ਇਹ ਚੱਲ ਪਈ ਰਾਜ ਮਹਿਲਾਂ ਵੱਲੋਂ, ਰਾਸਤੇ 'ਚ ਪਿਆਸ ਲੱਗੀ, ਨਦੀ 'ਤੇ ਪਾਣੀ ਪੀਣ ਲੱਗੀ। ਉਹ ਜਿਹੜੀ ਮੁੰਦੀ ਸੀ ਉਹ ਪਾਣੀ ਵਿੱਚ ਡਿੱਗ ਪਈ, ਪਤਾ ਇਹਨੂੰ ਵੀ ਨਹੀਂ ਲੱਗਿਆ ਕਦੋਂ ਡਿੱਗੀ। ਉਹ ਮੱਛੀ ਨੇ ਕਿਤੇ ਨਿਕਲ ਲਈ ਵੀ ਖਾਣ ਵਾਲਾ ਪਦਾਰਥ। ਇਹ ਜਦੋਂ ਗਈ ਦਰਬਾਨਾਂ ਨੂੰ ਕਿਹਾ ਕਿ ਜਾ ਕਰ ਦੱਸੋ ਰਾਜੇ ਨੂੰ ਤੇਰੀ ਰਾਣੀ ਸ਼ਕੁੰਤਲਾ ਆਈ ਹੈ। ਉਹ ਦਰਬਾਨ ਕਹਿੰਦੇ, ਅਰੇ ਮੂਰਖ, ਰਾਣੀਆਂ ਇਉਂ ਤੁਰੀਆਂ ਫਿਰਦੀਆਂ, ਖਬਰੇ ਤੂੰ ਕੌਣ ਹੈ, ਕੌਣ ਲੰਘਣ ਦੇਵੇ, ਕੋਈ ਨਿਸ਼ਾਨੀ ਦਿਖਾ। ਜਿਹੜੇ ਹੱਥ ਦੇਖਿਆ ਮੁੰਦੀ ਮੁੰਦੀ ਹੈ ਕੋਈ ਨੀ। ਹੁਣ ਵਿਚਾਰੀ ਫੇਰ ਉੱਥੇ ਆ ਗਈ, ਹੁਣ ਆ ਕੇ ਚਰਨ ਫੜੇ, ਮਹਾਰਾਜ ਬਖਸ਼ ਦੇ, ਉਹ ਗਲਤੀ ਹੋ ਗਈ। ਕਹਿੰਦੇ ਤੇਰੇ ਹੰਕਾਰ ਦਾ ਇਹ ਫਲ ਮਿਲਿਆ ਤੈਨੂੰ। ਕਹਿੰਦੇ ਕੋਈ ਨੀ, ਬੰਦਗੀ ਕਰ, ਸਮਾਂ ਬਣ ਜਾਏਗਾ। ਉਹ ਫੰਡਕ ਨੇ ਮੱਛੀਆਂ ਮੁੱਛੀਆਂ ਫੜੀਆਂ, ਚਾਕ ਕੀਤਾ, ਇਹਦੇ ਪੇਟ ਚੋਂ ਮੁੰਦੀ ਨਿਕਲੀ। ਹੁਣ ਰਾਜਿਆਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਮੋਹਰ ਛਾਪ ਜ਼ਰੂਰ ਹੁੰਦੀ ਹੈ। ਉਹ ਜਿਹੜੇ ਦੇਖਿਆ ਵੇਚਣ ਗਿਆ ਉਹਦੇ 'ਤੇ ਰਾਜੇ ਦੀ ਮੋਹਰ, ਉਦੋਂ ਲੋਕ ਡਰਦੇ ਬਹੁਤ ਸੀ ਰਾਜੇ ਤੋਂ, ਕੋਈ ਇਹ ਨਹੀਂ ਵੇਰਾ ਫਰੀ ਕਰਜਾ। ਉਹ ਮੁੰਦੀ ਲੈ ਕੇ ਰਾਜੇ ਕੋਲ ਚਲ ਗਿਆ, ਮੈਨੂੰ ਸਗੋਂ ਹੋਰ ਬਹੁਤਾ ਇਨਾਮ ਮਿਲੇਗਾ ਕਿ ਮੇਰੀ ਚੀਜ਼ ਲਿਆਂਦੀ। ਉਹ ਮੁੰਦੀ ਵੇਖੇ ਕਿ ਹੈ ਤਾਂ ਮੇਰੀ, ਇਹ ਨਾ ਪਤਾ ਵੀ ਮੁੰਦੀ ਦਿੱਤੀ ਕਿੱਥੇ। ਪਰ ਇਹਨਾਂ ਲੋਕਾਂ ਕੋਲ ਲਿਫਟ ਵਗੈਰਾ ਹੁੰਦੀ ਹੈ, ਦੇਖਿਆ ਫਿਰ ਚੇਤਾ। ਹੁਣ ਜੰਗਲ ਗਿਆ, ਇਹ ਤੋਂ ਇੱਕ ਬੱਚਾ ਪੈਦਾ ਹੋਇਆ, ਉਹਦਾ ਨਾਮ ਭਰਤ ਰੱਖਿਆ। ਉਹ ਸ਼ੇਰਾਂ ਦੇ ਬੱਚਿਆਂ ਨਾਲ ਖੇਡੇ, ਨਿਆਣਾ ਸ਼ੇਰ ਕੁਝ ਨਾ ਕਹਿਣ। ਸ਼ੇਰ ਨੂੰ ਪੁੱਛਿਆ, ਹੁਣ ਦੱਸਿਆ ਵੀ ਰਾਜੇ ਦੁਸ਼ਯੰਤ ਦਾ। ਫਿਰ ਇਹ ਉਸਨੂੰ ਨਾਲ ਲੈ ਕੇ ਗਿਆ ਸੀ। ਉਸ ਭਾਰਤ ਦੇ ਨਾਂ 'ਤੇ ਦੇਸ਼ ਦਾ ਨਾਮ ਭਾਰਤ ਖੰਡ ਹੈ। ਹਾਂ ਜੀ, ਇਸ ਤਰ੍ਹਾਂ ਇੱਕ ਖੰਡ ਹੋਇਆ ਤੇ ਜੰਬੂਈ ਦਾ ਦੀਪ ਹੈ। ਸੱਤ ਦੀਪਾਂ ਨੌਵਾਂ ਖੰਡਾਂ ਦਾ ਇੱਕ ਬ੍ਰਹਿਮੰਡ ਬਣ ਜਾਂਦਾ। ਇਹੋ ਜਿਹੇ ਬ੍ਰਹਿਮੰਡਾਂ ਦਾ ਕੋਈ ਸ਼ੁਮਾਰ ਨਹੀਂ ਕਿਤਨੇ ਕੁ ਹੈ। ਉਸ ਵਾਹਿਗੁਰੂ ਨੇ ਕਿਤਨੇ ਕੁ ਬਣਾਏ, ਨਾ ਅੰਡਾਂ ਦਾ, ਨਾ ਪਿੰਡਾਂ ਦਾ, ਨਾ ਖੰਡਾਂ ਦਾ, ਨਾ ਬ੍ਰਹਿਮੰਡਾਂ ਦਾ ਕੋਈ ਅੰਤ ਨਹੀਂ। ਮਹਾਰਾਜ ਕਹਿੰਦੇ ਇਹੋ ਜਿਹਾ ਬ੍ਰਹਿਮੰਡ ਬਣਾ ਕੇ ਇਹ ਚੇਤਨ ਪ੍ਰਕਾਸ਼ ਰੂਪ ਤੂੰ ਆਪ ਵੀ ਸਰਵ ਵਿਆਪਕ ਹੋ ਰਿਹਾ। ਜਿੰਨੀ ਸ੍ਰਿਸ਼ਟੀ ਸਾਜੀ ਆਤਮਾ ਰੂਪ ਕਰਕੇ ਆਪ ਹੀ ਹੋ, ਇਸ ਵਾਸਤੇ ਸੱਚੇ ਤੇਰੇ ਖੰਡ। ਇਹ ਖੰਡ ਵੀ ਸੱਚੇ ਹੈ ਅਤੇ ਸੱਚੇ ਤੇਰੇ ਬ੍ਰਹਿਮੰਡ, ਜਿਹੜੇ ਬ੍ਰਹਿਮੰਡ ਹਨ ਉਹ ਵੀ ਸੱਚੇ ਹਨ।
ਸੱਚੇ ਤੇਰੇ ਲੋ ਸੱਚੇ ਆਕਾਰ।
ਲੋ ਤਿੰਨ ਲੋਕ ਜਿਹੜੇ, ਮਾਤ ਲੋਕ, ਪਾਤਾਲ ਲੋਕ, ਸਵਰਗ ਲੋਕ, ਜਿਹੜੇ ਲੋਕ ਚ ਅਸੀਂ ਰਹਿ ਰਹੇ ਹਾਂ, ਇਸ ਨੂੰ ਮ੍ਰਿਤ ਲੋਕ ਵੀ ਕਹਿੰਦੇ, ਮਾਤ ਲੋਕ ਵੀ ਇਸ ਨੂੰ ਕਹਿ ਦਿੰਦੇ। ਇੱਕ ਸਵਰਗ ਲੋਕ, ਇਹ ਪੁੰਨੀ ਲੋਕ, ਇੱਕ ਕੋਈ ਮ੍ਰਿਤ ਲੋਕ, ਉਹ ਨੀਚੇ ਪਾਤਾਲ ਲੋਕ ਮੰਨਦੇ। ਇਸ ਤਰ੍ਹਾਂ ਕਹਿੰਦੇ ਹਨ ਸੱਚੇ ਤੇਰੇ ਲੋ। ਫਿਰ ਬੋਲ ਦਿਓ
ਸੱਚੇ ਆਕਾਰ।
ਉਹ ਤਿੰਨ ਲੋਕ ਪੈਦਾ ਕਰਕੇ ਜਿਹੜੇ ਉੱਥੇ ਆਕਾਰ ਆ ਧਾਰੀ ਜੀਵ ਪੈਦਾ ਕੀਤੇ, ਉਹ ਵੀ ਸੱਚੇ ਹੈ, ਕਿਉਂਕਿ ਹੇ ਸੱਚੇ ਆਤਮਾ ਕਰਕੇ ਤੁਸੀਂ ਆਪ ਹੀ ਸਾਰਿਆਂ ਵਿੱਚ ਸਮਾਏ ਹੋ।
ਸੱਚੇ ਤੇਰੇ ਕਰਨੇ ਸਰਬ ਵਿਚਾਰ।
ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਜਿਹੜੇ ਦਾਨੇ ਪੁਰਸ਼ ਤੇਰੇ ਕੀਤੇ ਹੋਏ, ਇਹਨਾਂ ਲੋਕਾਂ ਦੀ ਇਸ ਢੰਗ ਨਾਲ ਵਿਚਾਰ ਕਰਦੇ ਕਿ ਸਾਰਿਆਂ ਚ ਤੂੰ ਆਤਮਾ ਸਰੂਪ ਆਪ ਹੈ, ਉਹ ਵਿਗਿਆਨੀ ਮਹਾਤਮਾ ਵੀ ਸੱਚੇ ਹਨ।
ਸੱਚਾ ਤੇਰਾ ਅਮਰ ਸੱਚਾ ਦੀਵਾਨ।
ਹਾਂ, ਅਮਰ ਮੈਨੇ ਤੇਰਾ ਜਿਹੜਾ ਹੁਕਮ ਹੈ ਇਹ ਵੀ ਸੱਚਾ ਹੈ, ਤੇਰੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ। ਤੇਰਾ ਹੁਕਮ ਅਮਰ ਅਟਲ ਹੈ ਔਰ ਸੱਚਾ ਦੀਵਾਨ, ਤੇਰੀ ਜੋ ਦੀਵਾਨ ਸਭਾ ਹੈ ਇਸ ਕਰਕੇ ਉਹ ਦੀਵਾਨ ਜਿਹੜੀ ਸਭਾ ਸੱਚੀ ਹੈ। ਇਸ ਵਾਸਤੇ ਅਥਵਾ ਦੀਵਾਨ ਉਹ ਧਰਮਰਾਜ ਦੀ ਸਭਾ ਜਿੱਥੇ ਬੈਠ ਕੇ ਉਹ ਪਾਪੀਆਂ ਪੁੰਨੀਆਂ ਦਾ ਵਿਚਾਰ ਕਰਦਾ ਉਹ ਵੀ ਸੱਚੀ ਹੈ, ਕਿਉਂਕਿ ਬੈ ਕਰੇ ਧਰਮ ਨਿਆਏ ਜੀਉ, ਉੱਥੇ ਉਹ ਧਰਮ ਦਾ ਹੀ ਨਿਆਂ ਕਰਦਾ। ਇਸ ਕਰਕੇ ਉਹ ਦੀਵਾਨ ਸਭਾ ਉਹ ਵੀ ਸੱਚੀ ਹੈ। ਹਾਂਜੀ,
ਸੱਚਾ ਤੇਰਾ ਹੁਕਮ ਸੱਚਾ ਫੁਰਮਾਨ।
ਆਪ ਜੀ ਦਾ ਹੁਕਮ ਵੀ ਸੱਚਾ ਹੈ, ਫਰਮਾਨ ਮੈਨੇ ਹੁੰਦਾ ਹੈ ਆਗਿਆ ਪੱਤਰ ਹੁਕਮਨਾਮਾ। ਤੇਰਾ ਜਿਹੜਾ ਹੁਕਮ ਤੇ ਤੇਰਾ ਫਰਮਾਨ ਆਗਿਆ ਪੱਤਰ ਸੰਦੇਸ਼ ਇਹ ਵੀ ਸੱਚਾ ਹੈ, ਇਸ ਨੂੰ ਕੋਈ ਟਾਲ ਨਹੀਂ ਸਕਦਾ। ਜੋ ਹੋਣਾ ਉਸੇ ਤਰ੍ਹਾਂ ਹੁੰਦਾ, ਪ੍ਰਭੂ ਦੇ ਹੁਕਮ ਨੂੰ ਕੌਣ ਮੇਟ ਸਕਦਾ ਹੈ।
ਸੱਚਾ ਤੇਰਾ ਕਰਮ ਸੱਚਾ ਨਿਸ਼ਾਨ।
ਤੇਰਾ ਕਰਮ, ਤੇਰੀ ਕਰਮ ਜਿਹੜੀ ਕਿਰਪਾ ਉਹ ਵੀ ਸੱਚੀ ਹੈ, ਅਨੁਗ੍ਰਹ ਬਖਸ਼ਿਸ਼ ਰਹਿਮਤ ਉਹ ਸੱਚੀ ਹੈ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਨਿਸ਼ਾਨ ਨਾਮ ਝੰਡੇ ਦਾ ਵੀ ਹੈ, ਨਿਸ਼ਾਨ ਨਾਮ ਜਸ ਦਾ ਵੀ, ਨਿਸ਼ਾਨ ਨਾਮ ਪ੍ਰਗਟ ਦਾ ਵੀ, ਤੇਰੀ ਪ੍ਰਗਟਤਾ ਵੀ ਭਾਵ ਤੇਰੀ ਸਰਬ ਵਿਆਪਕਤਾ ਦਾ ਨਿਸ਼ਾਨ, ਨਿਸ਼ਾਨ ਨਾਮ ਪਰਵਾਨੇ ਦਾ ਵੀ ਹੈ, ਇਹ ਸੱਚਾ ਹੈ।
ਸੱਚੇ ਤੁਧ ਅੱਖ ਹੈ ਲੱਖ ਕਰੋੜ।
ਇਹ ਸੱਚੇ ਤੇਰੀ ਉਸਤਤ ਨੂੰ ਇੱਕ ਦੋ ਦਸ ਪੰਜ ਨਹੀਂ ਕਹਿ ਰਹੇ, ਲੱਖਾਂ ਕਰੋੜਾਂ ਹਾਂਜੀ ਉਹ ਜਿਹੜੇ ਸਿਮਰਨ ਕਰਨ ਵਾਲੇ ਜਾਂ ਗਿਆਨੀ ਧਿਆਨੀ ਗੁਰਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਬੇਅੰਤ ਲੱਖਾਂ ਕਰੋੜਾਂ ਤੇਰੀ ਉਸਤ ਕਹਿ ਰਹੇ ਹਨ।
ਸੱਚੈ ਸਭ ਤਾਣ ਸੱਚੈ ਸਭ ਜੋਰ
ਹੇ ਸੱਚੇ ਵਾਹਿਗੁਰੂ ਜਿਤਨੇ ਸਰੀਰਾਂ ਧਾਰੀ ਹਨ ਉਹਨਾਂ ਦੇ ਸਰੀਰਾਂ ਵਿੱਚ ਤਾਣ ਜਿਹੜਾ ਬਲ ਹੈ ਉਹ ਵੀ ਆਪ ਜੀ ਦਾ ਹੈ ਅਤੇ ਉਹਨਾਂ ਦੇ ਅੰਦਰ ਬੁੱਧੀ ਦਾ ਜੋ ਜ਼ੋਰ ਹੈ ਉਹ ਵੀ ਆਪ ਨੇ ਬਖਸ਼ਿਆ ਹੋਇਆ। ਕੋਈ ਮਨੁੱਖ ਕਹੇ ਮੈਂ ਬਹੁਤ ਚਤਰਾ ਹਾਂ, ਤੂੰ ਭਾਈ ਚਤਰ ਆਪਣੇ ਆਪ ਹੈ ਜਾਂ ਤੇਰੇ ਵਿੱਚ ਕਿਸੇ ਨੇ ਚਤਰਾਈ ਰੱਖੀ ਹੈ। ਇਸ ਕਰਕੇ ਸਰੀਰ ਵਿੱਚ ਤਾਣ ਬਲ ਬੁੱਧੀ ਦਾ ਜ਼ੋਰ ਇਹ ਵੀ ਆਪ ਜੀ ਨੇ ਦਿੱਤਾ ਹੋਇਆ। ਕਿਹੜਾ ਮਾਂ ਪੇ ਚਾਹੁੰਦਾ ਮੇਰਾ ਬੱਚਾ ਬਹੁਤਾ ਨਾ ਪੜ੍ਹੇ, ਕੋਈ ਡਿਗਰੀ ਡਿਪਲੋਮਾ ਮੈਡਲ ਆਦਿਕ ਨਾ ਲਏ, ਪਰ ਕਈ ਬਥੇਰਾ ਖਰਚ ਕਰਦੇ ਉਹ ਸਾਲ ਸਾਨੂੰ ਪੰਜਵੀਂ ਤੋਂ ਗਾਹ ਨਹੀਂ ਹੁੰਦੇ। ਗੱਜ ਕੇ ਬੋਲੋ ਪਰ ਮਹਾਰਾਜ ਨੇ ਜਿਹਨਾਂ ਨੂੰ ਕਿਰਪਾ ਕਰਨੀ ਹੈ, ਕਈਆਂ ਦੇ ਘਰ ਖੁਰਾਕ ਪਿਛਾਕ ਵੀ ਪੂਰੀ ਨੇ, ਉਹਨਾਂ ਦੇ ਬੱਚਿਆਂ ਦੇ ਦਿਮਾਗ ਹੀ ਬੜੇ, ਉਹ ਸੁੱਕੀਆਂ ਗੰਢੇ ਨਾਲ ਖਾ ਖਾ ਕੇ ਭਾਈ ਬੜਬੜੀਆਂ ਦਿਮਾਗੀ ਗੱਲਾਂ ਕਰੀ ਜਾਂਦੇ। ਇਸ ਕਰਕੇ ਸੱਚੇ ਇਹ ਸਾਰਾ ਤੇਰਾ ਹੀ ਤਾਣ ਤੇ ਜ਼ੋਰ ਬਲ ਹੈ। ਹਾਂ
ਸੱਚੀ ਤੇਰੀ ਸਿਫਤ ਸੱਚੀ ਸਲਾਹ,
ਸਿਫਤ ਮੁਸਲਮਾਨ ਕਰਦੇ ਹੈ ਤੇ ਸ਼ਲਾਘਾ ਹਿੰਦੂ ਲੋਕ ਕਰਦੇ। ਕਥਾ ਸਿਫਤ ਹੁੰਦੀ ਹੈ ਇੱਕ ਜਣਾ ਵਾਹਿਗੁਰੂ ਦੀ ਉਸਤਤ ਕਰੇ, ਸ਼ਲਾਘਾ ਹੁੰਦੀ ਬਹੁਤੇ ਜਣੇ ਰਲ ਕੇ ਤੇਰੀ ਉਸਤਤ ਕਰਨ। ਤੇਰੀ ਜਿਹੜੀ ਸਿਫਤ ਹੈ ਜਾਂ ਸ਼ਲਾਘਾ ਭਾਵੇਂ ਇਕੱਲਾ ਕਰੇ ਭਾਵੇਂ ਬਹੁਤੇ ਰਲ ਕੇ ਕਰਨ ਇਹ ਸੱਚੀ ਹੈ।
ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ,
ਇਹ ਪਾਤਸ਼ਾਹ ਇੱਕ ਹੁੰਦਾ ਬਾਦਸ਼ਾਹ ਇੱਕ ਹੁੰਦਾ ਪਾਤਸ਼ਾਹ। ਬਾਦਸ਼ਾਹ ਹੁੰਦਾ ਜਿਹੜਾ ਬਾਦ ਝਗੜਾ ਕਰਕੇ ਸ਼ਾਹ ਬਣ ਜਾਏ, ਪਾਤਸ਼ਾਹ ਸੱਚਾ ਹੁੰਦਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਂ ਦੈ ਸਾਹੋ, ਜਿਸ ਪਾਤ ਬਹਿਸ਼ਿਆ ਸੋਹੀ ਹੈ ਸਭਨਾ ਦਾ ਵੇ ਸਾਹੋ। ਇਸ ਕਰਕੇ ਫੇਰ ਬੋਲੋ
ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਤੇਰੀ ਜਿਹੜੀ ਕੁਦਰਤ ਕਲਾ ਸ਼ਕਤੀ ਹੈ ਇਹ ਵੀ ਸੱਚੀ ਹੈ, ਜਿਸ ਸ਼ਕਤੀ ਦੁਆਰਾ ਆ ਸਾਰੇ ਸੰਸਾਰ ਦੀ ਤੂੰ ਰਚਨਾ ਕਰਦਾ ਹੈ।
ਨਾਨਕ ਸੱਚ ਧਿਆਇਨ ਸੱਚ,
ਸਤਿਗੁਰ ਬਾਬਾ ਨਾਨਕ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਹਨ ਸੱਚ ਨਿਸ਼ਚੇ ਕਰਕੇ ਉਹ ਸੱਚ ਸਰੂਪ ਵਾਹਿਗੁਰੂ ਨੂੰ ਸਲਾਹਨ ਸਲਾਹੁੰਦੇ ਹਨ, ਉਸ ਦੀ ਹੀ ਉਸਤ ਕਰਦੇ ਹਨ, ਉਹ ਵੀ ਸੱਚੇ ਹਨ।
ਜੋ ਮਰ ਜੰਮੇ ਸੋ ਕੱਚ ਨਿਕੱਚ,
ਉਹ ਇੱਕ ਵਾਹਿਗੁਰੂ ਦੀ ਸਲਾਹ ਉਸਤ ਕਰਦੇ ਹੈ। ਇਹਨਾਂ ਦੀ ਕੀ ਕਰਨੀ ਹੈ ਜਿਹੜੇ ਮਰਦੇ ਹੈ ਜੰਮਦੇ ਹੈ ਕੱਚ ਨਿਕੱਚ, ਕੱਚ ਕੱਚੇ ਹਨ ਝੂਠ ਬੋਲਣ ਵਾਲੇ ਮੀਂਹ ਵਿਸ਼ੇਸ਼ ਕਰਕੇ ਕੱਚਿਓ ਕੱਚੇ ਹਨ, ਜਿਹੜੇ ਕੱਚ ਝੂਠ ਦੀ ਹੀ ਉਸਤ ਕਰਦੇ ਹੈ। ਪਰ ਜਿਹੜੇ ਸੱਚੇ ਹਨ ਉਹ ਸੱਚ ਦੀ ਸਲੋਤਾ ਕਰਦੇ ਹਨ, ਜਿਹੜੇ ਕੱਚ ਝੂਠ ਦੀ ਸਲੋਤਾ ਕਰਦੇ ਉਹ ਕੱਚਿਓ ਕੱਚੇ ਹਨ।
ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ,
ਹਾਂ ਵਡਿਆਈ ਕਿਸੇ ਦੀ ਕਿਵੇਂ ਵੱਡੀ ਹੁੰਦੀ ਹੈ, ਕੋਈ ਵੱਡਾ ਨਹੀਂ, ਕਿਸੇ ਦੀ ਵਡਿਆਈ ਵੱਡੀ ਨਹੀਂ। ਜਿਹਨਾਂ ਨੇ ਵੱਡੇ ਪਰਮੇਸ਼ਰ ਦੇ ਨਾਮ ਨੂੰ ਵੱਡਾ ਜਾਣ ਕੇ ਉਸਦਾ ਸਿਮਰਨ ਕੀਤਾ ਉਸੇ ਦੀ ਵਡਿਆਈ ਵੱਡੀ ਹੋਈ ਹੈ। ਆਹ ਜਿਹੜੀ ਦੁਨੀਆ ਦੀ ਮਾਇਕ ਹੀ ਵਡਿਆਈ ਹੈ ਤੇ ਇੱਕ ਲਫਾਫੇ ਦੀ ਨਹੀਂ ਆਈ ਹੈ, ਥੋੜਾ ਚਿਰੇ ਰਹਿੰਦੀ ਹੈ। ਹਾਂਜੀ ਜਨ ਤਿਸ ਜਾਂਦਾ ਬਿਲਮ ਨਾ ਹੋਵੇ, ਇਹਦੇ ਜਾਂਦਿਆਂ ਆਉਂਦਿਆਂ ਕੋਈ ਦੇਰੀ ਥੋੜ੍ਹੋ ਲੱਗਦੀ ਹੈ। ਅੱਜ ਮਾਇਆ ਕਿਸੇ ਨੂੰ ਅਮੀਰ ਬਣਾ ਦਿੰਦੀ ਹੈ, ਕੱਲ੍ਹ ਕੋਈ ਘਾਟਾ ਪੈ ਜਾਏ ਅਤੇ ਗਰੀਬ ਬਣਾ ਦਿੰਦੀ ਹੈ। ਇਹ ਕੋਈ ਵਡਿਆਈ ਪੱਕੀ ਥੋੜ੍ਹੋ ਹੈ ਕੋਈ ਸਥਿਰ ਰਹੇਗੀ, ਪਰ ਜਿਹੜੀ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ ਉਹ ਪਿਆਰਿਓ ਸੱਚੀ ਹੈ।
ਵੱਡੀ ਵਡਿਆਈ ਜਾਂ ਸੱਚ ਨਿਆਓ,
ਉਸ ਵਾਹਿਗੁਰੂ ਵੱਡੇ ਦੀ ਵਡਿਆਈ ਤਾਂ ਹੀ ਹੈ ਕਿ ਉਹ ਸੱਚ ਦਾ ਨਿਆ ਦਿੰਦਾ ਹੈ। ਆ ਜਿਹੜੇ ਰਾਜੇ ਰੂਜੇ ਲੋਕ ਹੈ ਇਹਨਾਂ ਦੀ ਕੋਈ ਵਡਿਆਈ ਸੱਚੀ ਨਹੀਂ। ਜਦੋਂ ਡੰਡਾ ਹੁੰਦਾ ਡਰਦੇ ਹਰ ਹਰ ਕਰਦੀ ਹੈ, ਉਵੇਂ ਕੌਣ ਇਹਨਾਂ ਨੂੰ ਸਲੂਟ ਮਾਰਦਾ ਹੈ। ਡਰਦੇ ਲੋਕ ਇੰਝ ਕਾਨੂੰਨਾਂ ਦੇ ਕਰੜੇ ਸਕੰਜਿਆਂ ਤੋਂ ਸਲੂਟ ਸਲਾਟ ਮਾਰੀ ਜਾਂਦੇ, ਹੋਰ ਇਹਨਾਂ ਦੀ ਕੋਈ ਵਡਿਆਈ ਵਡੂਈ ਨਹੀਂ ਹੈ। ਪਰ ਸਾਹ ਸਮੇਂ ਵਾਹਿਗੁਰੂ ਦੀ ਵਡਿਆਈ ਸੱਚੀ ਕਿਉਂ ਹੈ? ਸੱਚ ਨਿਆਉ, ਸੱਚਾ ਨਿਆ ਦਿੰਦਾ, ਸੱਚਾ ਇਨਸਾਫ ਦਿੰਦਾ, ਕਿਸੇ ਦੇ ਨਾਲ ਸਾਧ ਸੰਗਤ ਜੀ ਕੁਨਿਆ ਨਹੀਂ ਕਰਦਾ ਹੈ, ਬੇਅਨਸਾਫੀ ਨਹੀਂ ਕਰਦਾ ਹੈ। ਇਸ ਕਰਕੇ ਉਸ ਦੀ ਵਡਿਆਈ ਭਰਾਵੋ ਸੱਚੀ ਹੈ।
ਵੱਡੀ ਵਡਿਆਈ ਜਾਂ ਨਿਹਚਲ ਥਾਓ,
ਵੱਡੀ ਵਡਿਆਈ ਉਸ ਦੀ ਤਾਂ ਹੈ ਕਿ ਉਹਦਾ ਜਿਹੜਾ ਸਥਾਨ ਹੈ ਨਾ ਉਹ ਸਦਾ ਨਿਸ਼ਚਲ ਰਹਿੰਦਾ। ਇਹ ਜਿਹੜੇ ਰਾਜੇ ਰੂਜੇ ਅਮੀਰੜੇ ਅਮੂਰੜੇ ਵਜ਼ੀਰੜੇ ਹੈ ਇਹਨਾਂ ਦਾ ਕੋਈ ਥਾਂ ਨਿਸ਼ਚਲ ਨਹੀਂ ਹੈ। ਅੱਜ ਗੱਦੀ ਹੈ ਅਤੇ ਕੱਲ੍ਹ ਨਹੀਂ, ਫਿਰ ਕੋਈ ਇਹਨਾਂ ਦਾ ਸਥਾਨ ਨਿਸ਼ਚਲ ਥੋੜ੍ਹੋ ਆ। ਉੱਥੇ ਕਿੰਨੇ ਬਹਿ ਬਹਿ ਕੇ ਚਲੇ ਗਏ, ਕਿੰਨੇ ਹੋ ਕੇ ਚਲੇ ਗਏ। ਇਹ ਲੋਕ ਤਾਂ ਬੜੇ ਦੁਖੀ ਹੈ। ਆ ਜਵਾਹਰ ਲਾਲ ਨਹਿਰੂ ਇਹ ਪ੍ਰਾਈਮ ਮਿਨਿਸਟਰ ਸੀਗਾ। ਸੋ ਇੱਕ ਕੋਈ ਨਿਰਮਲੇ ਸੰਤ ਉਹਨਾਂ ਦੇ ਮਨ 'ਚ ਖਿਆਲ ਆਇਆ ਕਿ ਨਹਿਰੂ ਨੂੰ ਪੁੱਛੇ ਤੂੰ ਕਿੰਨਾ ਕੁ ਸੁਖੀ ਹੈ, ਪਰ ਹੁਣ ਇਹਨਾਂ ਲੋਕਾਂ ਕੋਲ ਪਹੁੰਚਣਾ ਕਿਹੜਾ ਸੌਖਾ ਹੁੰਦਾ। ਉੱਥੇ ਇਲਾਮ ਵਾਂਗੂ ਤਾਂ ਪਿਆਰਿਓ ਬੈਠੇ ਹੁੰਦੇ ਬੋਡੀ ਗਾਰਡ, ਜਾਣਾ ਕਿਤੇ ਸੌਖਾ? ਬਹੁਤ ਔਖਾ ਹੈ। ਹੁਣ ਕਿਸੇ ਨਾਲ ਗੱਲ ਕੀਤੀ, ਕੋਈ ਕਾਰ ਵਾਲਾ ਸੀ, ਉਹ ਕਹਿੰਦਾ ਮੈਂ ਤੈਨੂੰ ਨੇੜੇ ਪਹੁੰਚਾ ਦੂੰ ਜਿੱਥੇ ਦਰਸ਼ਨੀ ਦੁਆਰ ਹੈ, ਉੱਥੇ ਬੋਡੀ ਗਾਰਡ ਤੇ ਬੈਠੇ ਹੋਣਗੇ, ਤੂੰ ਐਂ ਕਰੀ ਭਗਵੇਂ ਲੀੜੇ ਤੇਰੇ ਹੈ ਹੀ, ਸਾਧੂ ਤੈਨੂੰ ਸਾਰੇ ਸਮਝਦੇ, ਤੂੰ ਵਿੱਚੀ ਤੁਰਿਆ ਜਾਈ, ਜੇ ਤੈਨੂੰ ਆਵਾਜ਼ ਵੀ ਮਾਰਨ ਬੋਲੀ ਨਾ, ਚੁੱਪ ਕਰਕੇ ਤੁਰਿਆ ਜਾਈ ਤੇ ਉੱਥੇ ਪਹੁੰਚ ਜਾਏਗਾ। ਇਹ ਚਲ ਗਿਆ, ਉਹਨੇ ਪੁੱਛਿਆ ਅਰੇ ਬਾਬਾ ਕਹਾਂ ਜਾ ਰਹੇ? ਇਹ ਨਹੀਂ ਬੋਲਿਆ। ਉਹਨੇ ਕਿਹਾ ਵੀ ਤਾਂ ਨਹਿਰੂ ਦਾ ਕੋਈ ਖਾਲਸਾ ਹੀ ਹੋਣਾ ਜਿਹੜਾ ਚੁੱਪ ਕਰਕੇ ਤੁਰਿਆ ਜਾਂਦਾ। ਉਹ ਡਰ ਗਿਆ ਕਿ ਕਿਤੇ ਸਾਡੀਆਂ ਨਾ ਪੇਟੀਆਂ ਪੂਟੀਆਂ ਲਾ ਲੈ। ਉਹ ਚਲ ਗਿਆ। ਇਹ ਨਹਿਰੂ ਅੱਗੇ ਬੈਠਾ ਧੁੱਪ ਸੇਕ ਰਿਹਾ ਸੀ ਕੁਰਸੀ 'ਤੇ। ਨਹਿਰੂ ਉੱਠ ਕੇ ਖੜਾ ਹੋ ਗਿਆ, ਕਹਿੰਦਾ ਆਓ ਬਾਬਾ ਜੀ ਮਹਾਤਮਾ ਜੀ, ਕਿਵੇਂ ਆਏ ਕਿਵੇਂ ਆਉਣਾ ਹੋਇਆ? ਉਹ ਕਹਿੰਦੇ ਵੀ ਆਉਣਾ ਕੋਈ ਪ੍ਰਯੋਜਨ ਨਹੀਂ, ਕੋਈ ਮਤਲਬ ਨਹੀਂ, ਤੇਰੇ ਤੋਂ ਅਸੀਂ ਕੋਈ ਲੈਣਾ ਨਹੀਂ, ਕੋਈ ਇੱਛਾ ਨਹੀਂ। ਫਿਰ ਮਾੜਾ ਜੀ ਕਿਵੇਂ ਦਰਸ਼ਨ ਦਿੱਤੇ? ਕਹਿੰਦੇ ਅਸੀਂ ਇੱਕ ਗੱਲ ਪੁੱਛਣ ਆਏ। ਕਹਿੰਦਾ ਦੱਸੋ ਕਿਰਪਾ ਕਰੋ। ਉਹ ਕਹਿੰਦੇ ਇਹ ਗੱਲ ਦੱਸ ਵੀ ਤੂੰ ਪ੍ਰਾਈਮ ਮਿਨਿਸਟਰ ਹੈ, ਕਿੰਨਾ ਕੁ ਸੁਖੀ ਹੈ? ਬਸ ਇੰਨਾ ਹੀ ਪੁੱਛਣਾ ਹੈ, ਹੋਰ ਕੋਈ ਪ੍ਰਯੋਜਨ ਨਹੀਂ। ਉਹ ਕਹਿੰਦਾ ਮੈਨੂੰ ਕੀ ਪੁੱਛਦੇ ਹਾਂ ਮਹਾਰਾਜ, ਮਿਲ ਗਾ ਜਹਾਨ ਤੇ ਕੋਈ ਦੁਖੀ ਜੰਮੇ ਹੀ ਨਾ। ਕਹਿੰਦੇ ਅੱਛਾ, ਅਸੀਂ ਤਾਂ ਕਿਹਾ ਤੂੰ ਬੜਾ ਸੁਖੀ ਹੋਏਗਾ, ਪੂਰਾ ਬੜਾ ਦੁਖੀ ਨਿਕਲਿਆ। ਭਾਵ ਇਹ ਹੈ ਹਰੇਕ ਬੰਦੇ ਦੀ ਇੱਛਾ ਹੁੰਦੀ ਮੈਨੂੰ ਵੱਡਾ ਰੁਤਬਾ ਮਿਲ ਜਾਏ, ਵੱਡੀ ਖਿਆਤੀ ਵੱਡਾ ਮਾਣ ਮਿਲ ਜਾਏ। ਪਰ ਵੱਡਿਆਂ ਨੂੰ ਪੁੱਛ ਕੇ ਵੇਖ ਲਓ, ਉਹਨਾਂ ਨੇ ਉਨੀਆਂ ਜ਼ਿੰਮੇਵਾਰੀਆਂ, ਉਨੇ ਕਲੇਸ਼, ਉਨਾ ਹੀ ਮਨ ਤੇ ਬੋਝ, ਨੀਂਦ ਵੀ ਨਹੀਂ ਆਉਂਦੀ, ਅਮਲ ਸ਼ਮਲ ਖਾ ਕੇ ਸੌਂਦੇ ਹੈ। ਇਸ ਕਰਕੇ ਸਾਨੂੰ ਜਿਹੜਾ ਵਾਹਿਗੁਰੂ ਉਹ ਵੱਡਾ ਹੈ। ਫਿਰ ਬੋਲੋ
ਵੱਡੀ ਵਡਿਆਈ ਜਾਂ ਨਿਸ਼ਚਲ ਥਾਉ।
ਉਸ ਦੀ ਵਡਿਆਈ ਤਾਂ ਵੱਡੀ ਹੈ, ਉਹਦਾ ਸਥਾਨ ਨਿਸ਼ਚਲ ਹੈ, ਉਹ ਹਮੇਸ਼ਾ ਆਤਮਾ ਆਨੰਦ ਵਿੱਚ ਨੀਲ ਲੀਨ ਰਹਿੰਦਾ, ਕਦੇ ਦੁੱਖ ਨਹੀਂ ਆਉਂਦਾ, ਅਚਲ ਅਵਸਥਾ ਖੇੜੇ ਵਿੱਚ ਬਗਾਸ ਵਾਲੀ ਰਹਿੰਦੀ ਹੈ। ਇਸ ਲਈ ਭਰਾਵੋ ਉਸ ਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਜਾਣੇ ਆਲਾਓ।
ਹਾਂ, ਉਹਨਾਂ ਦੀ ਵਡਿਆਈ ਵੀ ਵੱਡੀ ਹੈ। ਆਲਾਓ ਨਾਮ ਹੈ ਕਥਨ ਕਰਨ ਦਾ। ਜੋ ਵਾਹਿਗੁਰੂ ਪਰਮੇਸ਼ਰ ਦੇ ਬਚਨਾਂ ਦਾ ਕਥਨ ਕਰਦੇ, ਉਸਤ ਰੂਪੀ ਵਾਕਾਂ ਦਾ ਕਥਨ ਕਰਦੇ ਹੈ ਨਾ, ਉਹਨਾਂ ਗੁਰਮੁਖਾਂ ਦੀ ਵਡਿਆਈ ਇਉਂ ਵੱਡੀ ਹੈ। ਵਾਹਿਗੁਰੂ ਦਾ ਜਸ ਕਰਕੇ ਲੋਕ ਉਹਨਾਂ ਦਾ ਵੀ ਸਤਿਕਾਰ ਕਰਦੇ। ਹੁਣ ਅਸੀਂ ਲੋਕ ਹੈ ਆ ਮਹਾਰਾਜ ਦੇ ਗੁਣਾਂ ਅਨੁਵਾਦ ਹੀ ਕਰਦੇ ਹਨ, ਕਿੰਨਾ ਸਤਿਕਾਰ ਪਿਆਰ ਸੰਗਤਾਂ ਦਿੰਦੇ ਹਾਂ। ਇਸ ਕਰਕੇ ਜੋ ਵਾਹਿਗੁਰੂ ਦੇ ਨਾਮਾਂ ਦੀ ਅਲਾਪ ਤਿਆਰੀ ਕਰਦੇ ਹੈ, ਉਹਨਾਂ ਦੀ ਵਡਿਆਈ ਵੀ ਵੱਡੀ ਹੈ, ਕਿਉਂਕਿ ਉਹ ਵੱਡੇ ਦੀ ਉਸਤਤ ਕਰਦੇ। ਹੁਣ ਆਮ ਪੁਰਾਣੇ ਰਾਜਿਆਂ ਦੀਆਂ ਉਸਤਾਂ ਸੋ ਖਿਮਾ ਕਰਨੀ ਮਰਾਸ਼ੀ ਲੋਕ ਕਰਦੇ ਸੀ, ਅਤੇ ਲੋਕ ਦੇਖ ਲਓ ਇਹਨਾਂ ਨੂੰ ਵੀ ਲੱਗ ਦਿੰਦੇ ਸਨ ਕਿ ਇਹ ਰਾਜੇ ਦਾ ਜੀ ਉਸਤਤ ਕਰਦਾ, ਛਿਜਰਾ ਪੜ੍ਹ ਕੇ ਸੁਣਾਇਆ, ਜਾਂ ਪਿੰਡਾਂ 'ਚ ਕਿਸੇ ਦੀ ਬੰਸਾਵਲੀ ਕੋਈ ਸੁਣਾਇਆ, ਫਲਾਣੇ ਦਾ ਫਲਾਣਾ, ਫਲਾਣੇ ਦਾ ਫਲਾਣਾ, ਫਲਾਣੇ ਦਾ ਫਲਾਣਾ, ਉਹ ਦੱਸਦੇ ਸਾਡੇ ਬੁੜਿਆਂ ਦਾ ਨਾਂ ਸੁਣਾਇਆ, ਲੋਕ ਬੜਾ ਵਡਿਆਈ ਦਿੰਦੇ ਸੀ। ਪਰ ਜੇ ਦੁਨੀਆਂ ਦੇ ਬੰਦਿਆਂ ਦੀ ਕੋਈ ਉਸਤਤ ਸਲਾਹ ਕਰਦਾ ਹੈ, ਉਸ ਨੂੰ ਉਹ ਕਿੰਨਾ ਮਾਣ ਨਾਲ ਲੱਗ ਦਿੰਦੇ। ਅਤੇ ਜੋ ਵਾਹਿਗੁਰੂ ਦੀ ਉਸਤਤ ਵਡਿਆਈ ਕਰਦੇ, ਉਹਨਾਂ ਦੀ ਵਡਿਆਈ ਵੀ ਭਰਾਵੋ ਵੱਡੀ ਹੈ।
ਵੱਡੀ ਵਡਿਆਈ ਬੁੱਝੈ ਸਭ ਭਾਉ।
ਹਾਂ, ਉਹਨਾਂ ਦੀ ਵਡਿਆਈ ਵੱਡੀ ਹੈ, ਜੋ ਵਾਹਿਗੁਰੂ ਨਾਲ ਭਾਉ ਪ੍ਰੇਮ ਕਰਦੀ ਰੀਤੀ ਬੁੱਝ ਲੈਂਦੇ ਕਿ ਰੱਬ ਦੇ ਨਾਲ ਪਿਆਰ ਕਿਵੇਂ ਕਰਨਾ। ਕ੍ਰਿਸ਼ਨ ਮਹਾਰਾਜ ਇੱਕ ਬੀਬੀ ਬੜੀ ਭੋਲੀ ਭਾਲੀ, ਹੁਣ ਲੰਗਰ ਪਾਣੀ ਤਿਆਰ ਕਰਨਾ ਅਤੇ ਰੋਜ਼ਾਨਾ ਅਰਦਾਸ ਕਰਨੀ ਅਤੇ ਛਕਾਉਣਾ, ਅਤੇ ਕ੍ਰਿਸ਼ਨ ਜੀ ਨੇ ਆ ਕੇ ਰੋਜ਼ ਛਕਣਾ ਪ੍ਰਤੱਖ ਹੋ ਕਰਕੇ। ਇੱਕ ਦਿਨ ਕੋਈ ਕਰਮ ਕਾਂਡੀ ਪੰਡਾ ਮਿਲ ਗਿਆ, ਉਹ ਕਹਿਣ ਲੱਗਾ, ਮਾਤਾ ਤੂੰ ਸੁਣਿਆ ਭਗਵਾਨ ਨੂੰ ਭੋਜਨ ਛਕਾਉਣੇ ਹੈ, ਕੋਈ ਸੁਚਮ ਸੁਚਮ ਦੀ ਰਾਤ ਦੀ ਹੁੰਦੀ ਕਿ ਨਹੀਂ, ਰੋਜ਼ ਕੇਸਾਂ 'ਚ ਪਾਣੀ ਪਾਇਆ ਕਰ, ਇਉਂ ਕਰਿਆ ਕਰ, ਚੌਂਕਾ ਪੋਚਾ ਤੇਰਿਆ ਕਰ, ਚੌਂਕ ਪੂਰਿਆ ਕਰ, ਇਸ ਤਰ੍ਹਾਂ ਰੁਣ ਮੁਣ ਝੁਣ ਮੁਣ ਮੰਤਰ ਪੜਿਆ ਕਰ। ਉਹ ਭੋਲੀ ਭਾਲੀ ਸੀ ਵਿਚਾਰੀ ਨੂੰ ਉੱਧਰ ਲਾ ਤਾ। ਹੁਣ ਅੱਗੇ ਲੰਗਰ ਬਣਾਉਣਾ ਅਤੇ ਭਗਵਾਨ ਨੂੰ ਹੁੰਦਾ ਸੀ ਅਤੇ ਇਸ ਵੇਲੇ ਬਣਦਾ, ਟਾਈਮ ਨਾ ਆ ਜਾਣਾ। ਹੁਣ ਵਿਚਾਰੀ ਦਾ ਗੋਰਖ ਧੰਦੇ ਜੇ ਸਮਾਂ ਨਿਕਲ ਜਾਣਾ, ਅਤੇ ਲੰਗਰ ਜਿਹੜਾ ਸੀ ਦੇਰੀ ਨਾਲ ਤਿਆਰ ਹੋਣਾ, ਅਤੇ ਇਹਨੂੰ ਹੁਣ ਚੌਂਕੀ ਚੁੰਕੀ ਸੋਹਣੀ ਐਨ ਸੁਨੀਲਦਾਰ ਮਾਲ ਮੂਲ ਰੱਖ ਕੇ ਥਾਲ ਫੁੱਲ ਲਾਉਣਾ, ਬੜਾ ਪੂਰਾ ਐਨ ਕਰਨਾ ਜੀ ਸਜ ਧਜ, ਕੋਈ ਨਾ ਆਵੇ। ਹੁਣ ਥਾਲ ਰੱਖ ਕੇ ਬੈਠੀ ਜਾਂਦੀ, ਰੋਈ ਜਾਂਦੀ, ਭਗਵਾਨ ਅੱਗੇ ਤਾਂ ਮੇਰੀ ਸਿੱਧੀ ਸਾਧੀ ਕਿਰਿਆ ਸੀ, ਰੋਜ਼ ਭੋਜਨ ਛਕਦੇ ਸੀ, ਹੁਣ ਤਾਂ ਮੈਂ ਬੜੀ ਸੋਚ ਪਵਿੱਤਰਤਾ ਇੰਨਾ ਕੁਝ ਕਰਦੀ ਹਾਂ, ਹੁਣ ਤੁਸੀਂ ਲੰਗਰ ਨਹੀਂ ਛਕਦੇ। ਪੰਜ ਛੇ ਦਿਨ ਨਹੀਂ ਹੁੰਦਾ ਰਿਹਾ, ਫਿਰ ਬਹੁਤ ਬੇਬਲ ਹੋ ਗਈ, ਫਿਰ ਆਕਾਸ਼ ਬਾਣੀ ਹੋਈ, ਅਰੇ ਮਾਤਾ ਮੈਂ ਤਾਂ ਰੋਜ਼ ਲੰਗਰ ਛਕਣ ਆਉਣਾ, ਅਤੇ ਜਦੋਂ ਮੈਨੂੰ ਭੁੱਖ ਲੱਗੀ ਹੁੰਦੀ ਆਉਣਾ, ਉਦੋਂ ਗਿਝਿਓ ਸੀ ਤੂੰ, ਉਦੋਂ ਪਰੋਲਾ ਲੈ ਕੇ ਚੁੱਲ੍ਹਾ ਹੀ ਰੰਗੀ ਜਾਂਦੇ ਹਾਂ। ਗੱਜ ਕੇ ਬੋਲੋ ਹੁਣ ਤਾਂ ਕਿਹਾ ਅੱਗੇ ਮੈਂ ਕੋਈ ਐਡਾ ਬਹੁਤਾ ਸੋਚ ਨਹੀਂ, ਹੁਣ ਬੜਾ ਕਰਦੀ ਹਾਂ। ਕਹਿੰਦੇ ਹੁਣ ਤੂੰ ਕੂਰ ਕਿਰਿਆ ਸੀ, ਉਹਦੇ ਕਿ ਉਹ ਪ੍ਰੇਮ ਨਹੀਂ ਰਿਹਾ ਜਿਹੜਾ ਪਹਿਲੇ ਵਾਲਾ ਸੀ, ਪਹਿਲੇ ਵਾਲਾ ਜਿਹੜਾ ਪ੍ਰੇਮ ਸੀ ਨਾ ਉਹ ਰਿਹਾ ਨਹੀਂ, ਕਰਮ ਕਾਂਡ ਨੇ ਉਹ ਥਾਂ ਲੈ ਲਈ। ਇਸ ਕਰਕੇ ਵੱਡੀ ਵਡਿਆਈ ਬੁੱਝਿਆ ਸਭ ਭਾਉ, ਵਡਿਆਈ ਵੱਡੀ ਹੈ ਜਿਹੜੇ ਵਾਹਿਗੁਰੂ ਦੇ ਪਿਆਰ ਦੀ ਅਵਸਥਾ ਨੂੰ ਬੁੱਝਿਆ ਬੁੱਝ ਲੈਂਦੇ ਹਨ। ਇਹਦਾ ਭਾਵ ਇਹ ਨਹੀਂ ਸਮਝ ਲੈਣਾ ਕਿ ਸੋਚ ਪਵਿੱਤਰਤਾ ਰੱਖਣੀ ਮਾੜੀ ਹੈ, ਚੰਗੀ ਹੈ। ਪਰ ਜਦੋਂ ਕੋਈ ਕਰਮ ਕਰੋ ਤਾਂ ਸਮਾਂ ਜ਼ਰੂਰ ਨਿਸ਼ਚਿਤ ਹੋਣਾ ਚਾਹੀਦਾ ਕਿ ਜੇ 11 ਵਜੇ ਅਰਦਾਸ ਕਰਨੀ ਤਾਂ ਹੋਣੀ ਚਾਹੀਦੀ ਹੈ। ਇਹ ਨਹੀਂ ਕਦੀ 4 ਵਜੇ ਰੱਖ ਕੇ ਬਹਿ ਗਏ, ਕਦੀ 5 ਵਜੇ, ਹਾਂਜੀ, ਕੋਈ ਨਾ ਕੋਈ ਟਾਈਮ ਫਿਕਸ ਮਰਜ਼ਾ ਦਾ ਜ਼ਰੂਰ ਹੋਣੀ ਚਾਹੀਦੀ ਹੈ, ਇਸ ਕਰਕੇ ਦੱਸਦੇ ਹਨ।
ਵੱਡੀ ਵਡਿਆਈ ਜਾ ਪੁੱਛ ਨਾ ਦਾਤ।
ਉਸ ਦੀ ਵਡਿਆਈ ਵੱਡੀ ਇਉਂ ਆ, ਉਹ ਪੁੱਛ ਕੇ ਕਿਸੇ ਨੂੰ ਦਾਤ ਖੜੋ ਦਿੰਦਾ ਹੈ, ਬੀਓ ਪੁੱਛ ਨਾ ਮਸਲ ਕਰੈ, ਜੋ ਕੁਛ ਕਰੈ ਉਹ ਆਪੇ ਕਰੈ। ਇਸ ਕਰਕੇ ਵਡਿਆਈ ਵਾਹਿਗੁਰੂ ਦੀ ਇਉਂ ਵੱਡੀ ਹੈ, ਜਿਹੜਾ ਨੂੰ ਉਹ ਕਿਰਪਾ ਕਰਦਾ ਨਾ, ਕਿਸੇ ਦੀ ਰਾਏ ਨਹੀਂ ਲੈਂਦਾ, ਇਹਨਾਂ ਨੂੰ ਕੋਈ ਦਾਤ ਦੇਣੀ ਹੈ, ਆਪੇ ਹੀ ਦੇ ਦਿੰਦਾ ਕਿਰਪਾ ਕਰਕੇ, ਇਸ ਲਈ ਉਸ ਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਜਾ ਆਪੇ ਆਪ।
ਵੱਡੀ ਵਡਿਆਈ ਇਸੇ ਕਰਕੇ ਹੈ, ਉਹ ਸਾਰੀਆਂ ਕਿਰਿਆਵਾਂ ਵਿੱਚ ਆਪੇ ਹੀ ਆਪ, ਕਿਸੇ ਪਾਸੇ ਵੇਖ ਲਓ, ਆਤਮਾ ਤੋਂ ਭਿੰਨ ਕੀ ਸੱਤਾ ਹੈ, ਕੋਈ ਸੱਤਾ ਨਹੀਂ ਹੈ। ਜਿਵੇਂ ਸਾਗਰ ਵਿੱਚ ਲਹਿਰਾਂ ਹੈ, ਦੇਖਣ ਵਿੱਚ ਉਹ ਜੁਦੀਆਂ ਜੁਦੀਆਂ ਨਜ਼ਰ ਆ ਰਹੀਆਂ, ਵਾਸਤੇ ਵੀ ਤਾਂ ਪਾਣੀ ਦਾ ਰੂਪ ਹੈ ਨਾ, ਖੰਡ ਦੇ ਖਿਡੌਣੇ ਬਣਾ ਲਓ, ਘੁੱਗੀ ਬਣਾ ਲਓ, ਮੋਰ ਬਣਾ ਲਓ, ਤੋਤਾ ਬਣਾ ਲਓ, ਮਨੁੱਖ ਬਣਾ ਲਓ, ਰਾਜਾ ਬਣਾ ਲਓ, ਕਗਾਲ ਬਣਾ ਲਓ, ਦੇਖਣ ਵੇਖਣ ਉਹ ਜੁਦੇ ਜੁਦੇ ਨਜ਼ਰ ਆਉਂਦੇ ਹੈ, ਪਰ ਮੂੰਹ ਵਿੱਚ ਪਾਓਗੇ ਕਿ ਖੰਡ ਦੀ ਮਿਠਾਸ ਦਾ ਹੀ ਸਵਾਦ ਹੈ। ਫਿਰ ਅਨੁਭਵ ਕਰਦਾ ਤਾਂ ਖੰਡੇ ਹੀ ਸੀ, ਐਵੇਂ ਖਿਡੌਣੇ ਬਣਾਏ ਸੀ। ਇਸ ਤਰ੍ਹਾਂ 84 ਲੱਖ ਜੂਨਾਂ ਦੇ ਖਿਡੌਣੇ ਬਣਾਏ ਹੈ, ਇਹਨਾਂ ਸਾਰਿਆਂ ਵਿੱਚ ਆਤਮਾ ਰਸ ਇੱਕੋ ਹੀ ਵਾਹਿਗੁਰੂ, ਆਤਮਾ ਰਾਮ ਇੱਕੋ ਹੀ ਹੈ, ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ ਭਾਈ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਗੱਲ ਤਾਂ ਇਹ ਹੀ ਹੈ ਬ੍ਰਹਮ ਗਿਆਨ ਦੀ, ਸਾਰੀ ਦੇ ਉੱਪਰ ਟਕਾ ਹਰੇਕ ਦਾ ਨਹੀਂ, ਜਿੱਥੇ ਸਾਡਾ ਸਵਾਰਥ ਹੁੰਦਾ ਉੱਥੇ ਸਾਡਾ ਰੱਬ ਬਦਲ ਜਾਂਦਾ। ਪਰ ਜਿਹੜੇ ਪਰਮਾਰਥੀ ਬੰਦੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਰੱਬ ਬਦਲਦਾ ਨਹੀਂ, ਉਹ ਸਾਰਿਆਂ ਦੀ ਕੋਈ ਦੇਖਦੇ ਹੈ। ਜਦੋਂ ਇੱਕ ਦੇਖਣ ਦੀ ਅਵਸਥਾ ਬਣ ਜਾਂਦੀ, ਸਾਰਾ ਵਿਸ਼ਵ ਸੰਸਾਰ ਉਹਨਾਂ ਨਾਲ ਪਿਆਰ ਕਰਨ ਲੱਗ ਜਾਂਦਾ, ਉਹ ਵਿਸ਼ਵ ਵਿਆਪੀ ਧਰਮ ਨੂੰ ਮੰਨਦੇ ਹੈ। ਅਸੀਂ ਛੋਟੇ ਛੋਟੇ ਧਰਮਾਂ ਮਜ਼ਹਬਾਂ ਦੀਆਂ ਲਕੀਰਾਂ ਵਿੱਚ ਫਸ ਗਏ ਹਾਂ, ਦੂਜੇ ਨੂੰ ਦੂਜਾ ਸਿਖਾਉਂਦਾ ਨਹੀਂ, ਦੂਜੇ ਨੂੰ ਦੂਜਾ ਚੰਗਾ ਨਹੀਂ ਲੱਗਦਾ, ਇੱਕ ਦੂਏ ਨਾਲ ਈਰਖਾ, ਕਈ ਵਾਰੀ ਮਜ਼ਹਬਾਂ ਦੇ ਉੱਤੇ ਬੜਬੜੀਆਂ ਲੜਾਈਆਂ, ਖੂਨ ਖਰਾਬੇ, ਝਗੜੇ ਹੋਏ। ਪਰ ਮਜ਼ਹਬ ਜਿਹੜਾ ਉਹ ਤਾਂ ਇਹ ਗੱਲ ਨਹੀਂ ਸਿਖਾਲਦਾ, ਮਜ਼ਹਬ ਤਾਂ ਪੈਦਾ ਹੀ ਕੀਤਾ ਸੀ ਕਿ ਦੁਨੀਆਂ ਤੋਂ ਝਗੜਾ ਮਿਟਾਇਆ ਜਾਏ। ਪਰ ਮਜ਼ਹਬ ਦੇ ਨਾਂ ਅਮਰੀਕਾ ਗੁਰਦੁਆਰੇ ਕੀ ਹੋਇਆ, ਚੌਧਰ ਦੀ ਲੜਾਈ, ਉਹ ਅੰਦਰ ਨਿਸ਼ਾਨ ਸੀ ਨਾ ਰੱਖੋ ਛੋਟੇ ਛੋਟੇ, ਉਹ ਚੱਕ ਕੇ ਲੱਗ ਜੀ ਇੱਕ ਜੋ ਨੂੰ ਕੁੱਟਣ, ਕਿੰਨੇ ਲਹੂ ਲਹਾਂ। ਅਤੇ ਉਹ ਜਹਾਜ਼ ਆਇਆ ਜਿਹਨੂੰ, ਜਿਹੜਾ ਜਹਾਜ਼ ਹੁੰਦਾ ਜਿੱਥੇ ਮਰਜ਼ੀ ਉਤਰ ਜਾਂਦਾ, ਹਾਂਜੀ ਹੈਲੀਕਾਪਟਰ, ਉਹਨੇ ਆ ਕੇ ਕਾਬੂ ਪਾਇਆ। ਆ ਇੱਥੇ ਤੁਹਾਡੇ ਨੇੜੇ ਹੀ ਲੂਟ ਮੁਸਲਮਾਨਾਂ ਦੀ ਕਿਵੇਂ ਹੋਈ ਹੈ, ਕਿੰਨੇ ਫਟੜ ਹੋਏ ਪਏ ਹੈ ਮਸੀਤ ਪਿੱਛੇ। ਚੌਧਰ ਦੀ ਹਾਲਤ ਚਾਰ ਚੁਰੇ ਦੌੜੀ ਫਿਰਦੀ ਹੈ ਤਾਂ ਨਹੀਂ ਵੀ ਤੁਹਾਡੇ ਗੁਰਦੁਆਰਿਆਂ 'ਚ ਹੀ ਹੈ, ਹਾਂਜੀ ਧਰਮ ਪਰ ਇਹ ਨਹੀਂ ਸਿਖਾਉਂਦਾ। ਧਰਮ ਤੇ ਸਿਖਾਉਂਦਾ ਹੈ ਏਕਤਾ, ਇਤਫਾਕ, ਦਵੈ, ਨਿੰਦਾ, ਇਹਨਾਂ ਚੀਜ਼ਾਂ ਦਾ ਤਿਆਗ ਕਰੋ। ਪਰ ਧਰਮ ਦੀ ਆੜ ਵਿੱਚ ਕਈ ਵਾਰੀ ਬਹੁਤ ਕੁਝ ਹੋ ਰਿਹਾ। ਔਰੰਗਜ਼ੇਬ ਨੇ ਧਰਮ ਦੀ ਆੜ ਵਿੱਚ ਕੀ ਕੀਤਾ, ਜ਼ਬਾਨ ਲਜਾਏ ਮਾਣਿਆ, ਜਿੰਨੇ ਜਿੰਨੇ ਪਾਪ ਉਹਨ ਕੀਤੇ। ਇਤਿਹਾਸ ਪੜ੍ਹੋ, ਪੱਤਰਿਆਂ ਦੇ ਪੱਤਰੇ ਉਹਦੇ ਪਾਪਾਂ ਨਾਲ ਕਾਲੇ ਹੋਏ, ਉਹ ਪੱਤਰੇ ਕਾਲੇ ਨਹੀਂ ਹੋਏ, ਆਪਣਾ ਜੀਵਨ ਹੀ ਕਾਲਾ ਕਰ ਗਿਆ। ਕਵੀਆਂ ਨੇ ਉਹਦੇ ਜੀਵਨ ਦੀਆਂ ਕੀਤੀਆਂ ਹੋਈਆਂ ਕ੍ਰੀਤੀਆਂ ਨਾਲ ਕਲਮਾਂ ਕਾਲੀਆਂ ਕੀਤੀਆਂ, ਪੱਤਰੇ ਕਾਲੇ ਨਹੀਂ, ਉਹਦਾ ਜੀਵਨ ਕਾਲਾ ਕੀਤਾ, ਉਹਦਾ ਮੱਥਾ ਕਾਲ ਦੇ ਨਾਲ ਭਰਿਆ ਵੀ ਤੂੰ ਆਹ ਕਰਕੇ ਜਾ ਰਿਹਾ। ਸੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਦੱਸਦੇ ਹਨ,
ਨਾਨਕ ਕਾਰ ਨਾ ਕਥਨੀ ਜਾਏ।
ਪਿਛਲੀ ਬੋਲ ਦਿਓ ਫਿਰ ਇੱਕ ਵਾਰੀ,
ਵੱਡੀ ਵਡਿਆਈ ਜਾ ਆਪੇ ਆਪ।
ਵੱਡੀ ਵਡਿਆਈ ਇਸੇ ਵਿੱਚ ਹੀ ਹੈ ਨਾ, ਉਹਦੀ ਵਡਿਆਈ ਤਾਂ ਵੱਡੀ ਹੋ, ਉਹ ਆਪਣੇ ਆਪ ਵਿੱਚ ਹੀ ਲੀਨ ਹੈ, ਆਪਣੇ ਆਨੰਦ ਵਿੱਚ ਹੀ ਹੈ, ਆਪਣੇ ਰੰਗ ਰਵੈ ਅਕੇਲਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋਤ ਭਾਵ ਹੈ ਨਾਨਕਾ, ਸਾਰੀ ਗੱਲ ਚੰਗੀ, ਉਹ ਤਾਂ ਆਨੰਦ ਚ ਹੈ। ਸਾਡੀ ਵਡਿਆਈ ਵੱਡੀ ਇਉਂ ਆ, ਐਸਾ ਅਨੁਭਵ ਕੀਤਾ ਜਾਏ ਇਹ ਸਾਰਿਆਂ ਚ ਵਾਹਿਗੁਰੂ ਆਪੇ ਹੀ ਆਪ ਹੈ। ਅੱਜ ਪਿਤਾ ਵਿੱਚ ਪੁੱਤਰ ਨੂੰ ਆਪੇ ਆਪ ਨਹੀਂ ਦੀਦਾ, ਪਤੀ ਵਿੱਚ ਪਤਨੀ ਨੂੰ, ਪਤੀ ਨੂੰ ਪਤਨੀ ਵਿੱਚ ਆਪੇ ਆਪ ਆਤਮਾ ਰਾਮ ਨਹੀਂ ਦੀਦਾ। ਜੇ ਐਸੀ ਦ੍ਰਿਸ਼ਟੀ ਹੋ ਜਾਏ ਕਿ ਪਰਸਪਰ ਬਖੋਦ ਕਿਉਂ ਹੋਵੇ, ਪਰਸਪਰ ਝਗੜਾ ਕਿਉਂ ਹੋਵੇ, ਪਰਸਪਰ ਅਡਬੋਰਕ ਆਦਿਕ ਕਲੇਸ਼ ਕਿਉਂ ਪੈਦਾ ਹੋਣ, ਸੋ ਸਾਡੀ ਸੋਚ ਬੜੀ ਘਟੀਆ ਤੇ ਕਮਜ਼ੋਰ ਬਣ ਚੁੱਕੀ। ਇਸ ਕਰਕੇ ਉਹ ਜਿਹੜੇ ਗਿਆਨਵਾਨ ਹੈ ਉਹ ਸਾਰੀ ਸ੍ਰਿਸ਼ਟੀ ਚ ਆਪੇ ਆਪ ਵਾਹਿਗੁਰੂ ਪਰਮੇਸ਼ਰ ਨੂੰ ਵੇਖਦੇ ਹਨ।
ਨਾਨਕ ਕਾਰ ਨਾ ਕਥਨੀ ਜਾਏ।
ਸਤਿਗੁਰ ਬਾਬਾ ਨਾਨਕ ਸਾਹਿਬ ਜੀ ਦੱਸਦੇ ਹਨ, ਹੇ ਸ਼ੇਖ ਬ੍ਰਹਮ, ਉਸ ਵਾਹਿਗੁਰੂ ਦੀ ਜਿਹੜੀ ਕਾਰ ਆ ਨਾ, ਇਸ ਦਾ ਮੁਕੰਮਲ ਰੂਪ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ। ਜੇ ਤੂੰ ਕਹੇ ਕਿ ਗੱਲਾਂ ਬਾਤਾਂ ਨਾਲ ਉਸਦਾ ਅੰਤ ਲੈ ਲਿਆ ਜਾਏ, ਇਹ ਗੱਲ ਮੁਸ਼ਕਲ ਹੈ, ਅਸੰਭਵ ਹੈ। ਉਸ ਦੀ ਕਾਰ ਜਿਹੜੀ ਹੈ, ਸੇਵਾ ਜਾਂ ਉਹ ਕਿਰਤ ਕਰ ਰਿਹਾ, ਇਸ ਨੂੰ ਕੋਈ ਕਥਨ ਕਰਕੇ ਦੱਸ ਨਹੀਂ ਸਕਦਾ ਹੈ।
ਕੀਤਾ ਕਰਨਾ ਸਰਬ ਰਜਾਏ।
ਫਿਰ ਮਹਾਰਾਜ, ਉਸਦੀ ਕਾਰ ਸਮਝ ਕਿਵੇਂ ਆਵੇ, ਕਹੀ ਤਾਂ ਨਹੀਂ ਜਾ ਸਕਦੀ, ਕੁਝ ਸਮਝ ਤਾਂ ਆਉਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਸਮਝ ਇਉਂ ਹੁੰਦੀ ਹੈ ਕਿ ਕੀਤਾ ਕਰਨਾ ਸਰਬ ਰਜਾਏ, ਉਸ ਵਾਹਿਗੁਰੂ ਨੇ ਜੋ ਕੁਝ ਕੀਤਾ ਹੈ ਉਹ ਆਪਣੀ ਕਾਰਨ ਮਾਇਆ ਦੁਆਰਾ ਕੀਤਾ ਹੈ, ਔਰ ਜੋ ਕੁਝ ਹੋ ਰਿਹਾ ਸਰਬ ਰਜਾਏ, ਉਸਦੀ ਰਜਾ ਆਗਿਆ ਹੁਕਮ ਭਾਣੇ ਵਿੱਚ ਹੋ ਰਿਹਾ, ਉਹਦੇ ਉੱਤੇ ਕਿੰਤੂ ਨਾ ਕਰੇ। ਜਦੋਂ ਭਾਣਾ ਮੰਨਣ ਦੀ ਆਦਤ ਬਣ ਜਾਂਦੀ ਹੈ ਫਿਰ ਕੋਈ ਕਲੇਸ਼ ਨਹੀਂ ਰਹਿੰਦਾ। ਸਾਨੂੰ ਜੇ ਦੁੱਖ ਆ ਜਾਂਦਾ ਅਸੀਂ ਰੱਬ ਨੂੰ ਗਾਲਾਂ ਕੱਢਦੇ ਹਾਂ, ਜੇ ਸੁੱਖ ਆ ਜਾਂਦੇ ਹਾਂ ਤੇ ਕਹਿੰਦੇ ਰੱਬ ਹੁੰਦਾ ਹੀ ਨਹੀਂ, ਰੱਬ ਤਾਂ ਕਦੇ ਜੰਮਿਆ ਹੀ ਨਹੀਂ, ਅਸੀਂ ਸਿਰਫ ਜੰਮੇ ਹਾਂ। ਸੋ ਇਸ ਕਰਕੇ ਸਾਧ ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਹੈ ਉਹ ਐਸਾ ਨੇ, ਹਾਂਜੀ ਦੁੱਖ ਵਿੱਚ ਵੀ ਉਸੇ ਨੂੰ ਧਿਆਉਂਦੇ ਆ, ਸੁੱਖ ਵਿੱਚ ਵੀ। ਜੇ ਦੁੱਖ ਦੇ ਤਾਂ ਤੁਝੇ ਆਰਾਧੀ, ਸੁੱਖ ਵੀ ਤੁਝੇ ਧਿਆਈ। ਇਸ ਤਰ੍ਹਾਂ ਉਹ ਸਦਾ ਉਸੇ ਨੂੰ ਯਾਦ ਕਰਦੇ ਹੈ, ਉਸੇ ਦੀ ਸਿਫਤ ਸਲਾਹ ਕਰਦੇ ਹਨ।
ਮਹੱਲਾ ਦੂਜਾ, ਇਹੋ ਜੱਗ ਸੱਚੈ ਕੀ ਹੈ ਕੋਠੜੀ।
ਇਹ ਜਿਹੜਾ ਸੰਸਾਰ ਆ ਨਾ, ਇਹ ਸੰਸਾਰ ਰੂਪੀ ਕੋਠੜੀ ਸੱਚੇ ਦੇ ਰਹਿਣ ਦਾ ਸਥਾਨ ਆ, ਜਾਂ ਸਰੀਰ ਸੰਸਾਰ ਵਿੱਚ ਜਿਹੜੀਆਂ ਸਰੀਰਾਂ ਰੂਪੀ ਕੋਠੜੀਆਂ, ਤੇ ਸੱਚੇ ਨੇ ਆਪਣੇ ਰਹਿਣ ਦਾ ਸਥਾਨ ਬਣਾਇਆ ਹੋਇਆ। ਉਹ ਸਾਡੇ ਨਾਲ ਐਸੀ ਖੇਡ ਕਰ ਰਿਹਾ ਕਿ ਮੈਨੂੰ ਢੂੰਡਣ ਦੀ ਕੋਸ਼ਿਸ਼ ਕਰੋ ਅਤੇ ਲੱਭੋ। ਜਿਹੜਾ ਲੱਭ ਲੈਂਦਾ ਉਹਦਾ ਰੋਣਾ ਧੋਣਾ ਮਿਟ ਜਾਂਦਾ। ਜਿਨ੍ਹਾਂ ਨੂੰ ਵਾਹਿਗੁਰੂ ਨਹੀਂ ਮਿਲਦਾ, ਕਿੰਨੇ ਪਦਾਰਥ ਮਿਲ ਜਾਂਦੇ, ਇਹਨਾਂ ਦੇ ਲਾਲਚਾਂ ਵਿੱਚ ਪੈ ਕੇ ਉਸ ਨੂੰ ਭੁੱਲ ਜਾਂਦੇ ਹੈ, ਉਹ ਫਿਰ ਰੋਂਦੇ ਹੀ ਰਹਿੰਦੇ ਹੈ। ਜੰਮਦੇ ਵੀ, ਰਹਿੰਦੇ ਵੀ, ਮਰਦੇ ਵੀ ਰੋਂਦੇ ਹੈ। ਇਸ ਕਰਕੇ ਸਾਧ ਸੰਗਤ ਜੀ, ਉਹ ਵਾਹਿਗੁਰੂ ਹੈ ਜਿਹੜੀ ਪੰਜਾਂ ਤੱਤਾਂ ਦੀ ਮਿੱਟੀ ਰੂਪੀ ਢੇਰੀ ਹੈ, ਆਤਮਾ ਰੂਪ ਕਰਕੇ ਇਸ ਵਿੱਚ ਰਹਿ ਰਿਹਾ। ਤੇ ਜਦੋਂ ਕੋਈ ਦਾਨੇ ਤੋਂ ਪੁੱਛਿਆ ਜਾਏ, ਉਹ ਕਹਿੰਦੇ ਅਸੀਂ ਬਾਹਰ ਕਿੱਧਰ ਢੂੰਡਦਾ ਫਿਰਦਾ, ਤੇਰੇ ਅੰਦਰੇ ਹਿਰਦੇ ਰੂਪੀ ਗੁਫਾ ਵਿੱਚ ਬਿਰਾਜਮਾਨ ਹੈ। ਜਿਉਂ ਸ਼ਬਦ ਦੀ ਓਟ ਲੈ ਕੇ ਅੰਦਰ ਵੜੇਗਾ, ਹਿਰਦੇ ਦਾ ਗਿਆਨ ਦੂਰ ਹੋ ਜਾਏਗਾ, ਤੈਨੂੰ ਉਹ ਪ੍ਰਾਪਤ ਹੋ ਜਾਏਗਾ। ਇਹ ਸੰਸਾਰ ਸੱਚੇ ਦੀ ਕੋਠੜੀ ਹੈ, ਤੇ ਸੱਚੇ ਦਾ ਆਤਮਾ ਕਰਕੇ ਆਪਣਾ ਵੀ ਇਹਦੇ ਵਿੱਚ ਨਿਵਾਸ ਹੈ।
ਸੱਚੇ ਕਾ ਵਿੱਚ ਵਾਸ,
ਸੱਚੇ ਵਾਹਿਗੁਰੂ ਦਾ ਇਹਦੇ ਵਿੱਚ ਵਾਸ ਹੈ, ਕਿਉਂਕਿ ਉਹਦਾ ਵਾਸ ਨਾ ਹੋਵੇ। ਦੇਖੋ ਨਾ, ਇੱਕ ਛੋਟਾ ਜਿਹਾ ਬੀਜ ਹੁੰਦਾ ਹੈ, ਜਦੋਂ ਧਰਤੀ ਵਿੱਚ ਬੀਜ ਦਿੰਦੇ ਹਾਂ, ਫਿਰ ਉਹਨੂੰ ਕੌਣ ਜਮਾਉਂਦਾ ਹੈ? ਉਹ ਚੋਂ ਅੰਕੁਰ ਨਿਕਲਦਾ ਹੈ, ਕੁੰਬਲਾਂ ਨਿਕਲਦੀਆਂ ਹਨ, ਪੰਖੜੀਆਂ ਲਗਰ ਵੱਧਦੀ ਤੁਰੀ ਜਾਂਦੀ ਹੈ, ਆਕਾਸ਼ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਹੈ, ਫੁੱਲ ਫਲ ਲੱਗਦੇ ਹਨ, ਉਹ ਬੀਜ ਫਿਰ ਪੈਦਾ ਹੋ ਜਾਂਦਾ ਹੈ। ਕਿਹਦੇ ਆਸਰੇ ਉਹ ਜੰਮਿਆ, ਕਿਹਦੇ ਆਸਰੇ ਉਹ ਉੱਗਿਆ, ਕਿਹਦੇ ਆਸਰੇ ਉਹ ਵਧਿਆ, ਫੁੱਲਿਆ, ਫਲਿਆ, ਫਿਰ ਬੀਜ ਰੂਪ ਹੋਇਆ? ਅਕਸਰ ਕੋਈ ਚੇਤਨ ਕਲਾ ਹੈ ਹੀ ਨਾ ਜਿਹੜੀ ਇਹ ਸਭ ਕੁਝ ਹਾਂ ਜੀ ਗੁਪਤ ਹੋ ਕੇ ਕਰ ਰਹੀ ਹੈ, ਕੋਈ ਹੈਗੀ ਹੈ ਨਾ, ਤੁਹਾਡੇ ਛੋਟੇ ਛੋਟੇ ਘਰ ਹੈ, ਇਹਨਾਂ ਘਰਾਂ ਦਾ ਕੋਈ ਮਾਲਕ ਨਾ ਹੋਵੇ, ਦੱਸੋ ਇਹ ਘਰ ਕਿਵੇਂ ਚੱਲ ਸਕਦਾ ਹੈ? ਚੱਲ ਸਕਦਾ ਹੈ? ਆਹ ਸੰਸਾਰ ਹੈ, ਦੇਸ਼ ਦਾ ਕੋਈ ਰਾਜਾ ਤਾਂ ਹੈ, ਹੁਣ ਤੁਹਾਡੇ ਦੇਸ਼ ਦੀ ਰਾਣੀ ਹੈ, ਬਿਰਲਿਆਂ ਨੇ ਉਹਨੂੰ ਵੇਖਿਆ ਹੋਊ, ਜੇ ਕੋਈ ਕਹੇ ਰਾਣੀ ਹੈ ਹੀ ਨਹੀਂ, ਗੱਲ ਗਲਤ ਹੈ, ਕੋਈ ਦੇਸ਼ ਦੀ ਮਾਲਕ ਹੈ, ਆਹ ਸਾਰਾ ਨਿਜ਼ਾਮ ਪ੍ਰਬੰਧ ਚੱਲ ਰਿਹਾ, ਬਿਜਲੀ ਵੀ ਹੈ, ਸੜਕਾਂ ਵੀ ਬਣ ਰਹੀਆਂ, ਹਾਂਜੀ, ਇਸੇ ਤਰ੍ਹਾਂ ਹੋਰ ਆਪ ਫੈਕਟਰੀਆਂ ਕਿੰਨਾ ਕੁਝ ਹੈ, ਸਾਰਾ ਗਿਣਿਆ ਥੋੜ੍ਹਾ ਜਾਂਦਾ ਹੈ, ਸਾਰਾ ਢਾਂਚਾ ਚੱਲ ਰਿਹਾ, ਕੋਈ ਦੇਸ਼ ਦਾ ਮਾਲਕ ਹੈ। ਇਸੇ ਤਰ੍ਹਾਂ ਇਹ ਬ੍ਰਹਿਮੰਡ ਹੈ, ਸਮੇਂ ਨਾਲ ਸੂਰਜ ਚੜ੍ਹਦਾ ਹੈ, ਛੁਪਦਾ ਹੈ, ਚੰਦਰਮਾ ਦੀ ਕਲਾ ਘਟਦੀ ਹੈ, ਵਧਦੀ ਹੈ, ਪੁੰਨਿਆ ਆ ਜਾਂਦੀ ਹੈ, ਕਦੀ ਪੱਤਝੜ, ਕਦੀ ਬਸੰਤ, ਕਦੀ ਬਹਾਰ, ਕਦੀ ਬਰਸਾਤ ਰੁੱਤ, ਕਦੀ ਸ਼ਿਸ਼ਰ ਰੁੱਤ ਆ ਜਾਂਦੀ ਹੈ, ਕਦੀ ਹਿਮ ਰੁੱਤ ਆ ਜਾਂਦੀ ਹੈ, ਹਾਂਜੀ, ਇਸ ਤਰ੍ਹਾਂ ਬਦਲੀ ਜਾਂਦੀਆਂ ਛੇ ਰੁੱਤਾਂ। ਅਸੀਂ ਇੱਕ ਦਿਨ ਮਾਤਾ ਦੇ ਉਦਰ ਵਿੱਚ ਥਾਂ, ਅੱਜ ਜੰਮ ਕੇ ਬਾਹਰ ਆਏ, ਬਾਲ ਬਣੇ, ਜਵਾਨ ਬਣੇ, ਬੁੱਢੇ ਹੋਏ, ਮਰ ਗਏ, ਹਾਂਜੀ, ਫਿਰ ਕਦੀ ਪੜ੍ਹਦਾ ਹੈ, ਕਦੀ ਪੜ੍ਹਾਉਂਦਾ ਹੈ, ਇਹ ਸਾਰਾ ਕੁਝ ਹੋ ਰਿਹਾ, ਕੌਣ ਕਰ ਰਿਹਾ ਹੈ? ਕੋਈ ਹੈ ਉਹ ਤਾਕਤ ਜਿਹਦੇ ਆਸਰੇ ਸਾਰੀ ਕਿਰਿਆ ਚੱਲ ਰਹੀ ਹੈ, ਉਹ ਜੋ ਕਿਰਿਆ ਨੂੰ ਚਲਾਉਣੇ ਵਾਲਾ, ਉਸੇ ਦਾ ਨਾਮ ਪਰਮੇਸ਼ਰ ਹੈ। ਇਸ ਲਈ ਮਹਾਰਾਜ ਦੱਸਦੇ ਹਨ,
ਇੱਕ ਨਾ ਹੁਕਮ ਸਮਾਏ ਲਏ,
ਪਿਛਲੀ ਫੇਰ ਬੋਲ ਦਿਓ,
ਇਹ ਜਗ ਸੱਚੇ ਕੀ ਹੈ ਕੋਠੜੀ,
ਇਹ ਸਾਰਾ ਸੰਸਾਰ ਸੱਚੇ ਦੀ ਕੋਠੜੀ ਹੈ,
ਸੱਚੇ ਕਾ ਵਿੱਚ ਵਾਸ,
ਆਤਮਾ ਸਰੂਪ ਕਰਕੇ, ਪ੍ਰਕਾਸ਼ ਰੂਪ ਕਰਕੇ ਵਾਹਿਗੁਰੂ ਦਾ ਸਾਰਿਆਂ ਵਿੱਚ ਨਿਵਾਸ ਹੈ।
ਇੱਕ ਨਾ ਹੁਕਮ ਸੁਣਾਏ ਲਏ,
ਇੱਕ ਜਿਹੜੇ ਉਹਦੇ ਹੁਕਮ ਨੂੰ ਮੰਨਣ ਵਾਲੇ ਬਣ ਗਏ, ਹੁਕਮ ਨੂੰ ਬੁੱਝਣ ਵਾਲੇ ਬਣ ਗਏ, ਉਹਨਾਂ ਨੂੰ ਆਪਣੇ ਚ ਸਮਾਏ ਲੈ, ਭੇਦ ਕਰ ਲੈਣਾ ਕਰਦਾ ਹੈ।
ਇੱਕ ਨਾ ਹੁਕਮੇ ਕਰੇ ਵਿਨਾਸ,
ਇੱਕ ਜਿਹੜੇ ਹੁਕਮ ਨਹੀਂ ਮੰਨਦੇ ਮਨਮੁਖ ਲੋਕ, ਉਹਨਾਂ ਦਾ ਨਾਸ਼ ਕਰ ਦਿੰਦਾ, ਬਸ ਉਹਨਾਂ ਨੂੰ ਹੈ ਗਰਭ ਚੱਕਰ ਵਿੱਚ ਜੰਮਣ ਮਰਨ ਵਿੱਚ ਪਾ ਛੱਡਦਾ ਹੈ।
ਇੱਕ ਨਾ ਭਾਣੇ ਕੱਢ ਲਏ,
ਇੱਕ ਜੋ ਉਹਦੇ ਭਾਣੇ ਰਜ਼ਾ ਹੁਕਮ ਵਿੱਚ ਆ ਗਏ, ਉਹਨਾਂ ਨੂੰ 84 ਲੱਖ ਜੂਨਾਂ ਦੇ ਚੱਕਰ ਵਿੱਚੋਂ, ਆਵਾਗਮਨ ਵਿੱਚੋਂ ਕੱਢ ਲੈਂਦਾ ਹੈ ਨਰਕਾਂ ਵਿੱਚੋਂ।
ਇੱਕ ਨਾ ਮਾਇਆ ਵਿੱਚ ਨਿਵਾਸ,
ਇੱਕ ਐਸੇ ਹੈ ਮਨਮੁਖ, ਉਹਨਾਂ ਦਾ ਹਰ ਵੇਲੇ ਮਾਇਆ ਵਿੱਚ ਨਿਵਾਸ ਹੈ, ਉਹ ਮਾਇਆ ਹੀ ਸੁੰਘੇ ਬਣ ਕੇ ਸੁੰਘਦੇ ਰਹਿੰਦੇ ਆ, ਕਿੱਥੋਂ ਮਿਲੇ ਕਿੱਥੋਂ ਮਿਲੇ, ਹਰ ਵੇਲੇ ਉਹਨਾਂ ਦਾ ਨਿਵਾਸ ਨਹੀਂ ਹੈ। ਦਾਤੂ ਜੀ ਮਹਾਰਾਜ ਜੀ ਨੂੰ ਕਹਿੰਦੇ, ਗੁਰੂ ਅੰਗਦ ਸਾਹਿਬ ਜੀ ਨੂੰ, ਕਿ ਮਹਾਰਾਜ ਗੱਦੀ ਸੇਵਕ ਨੂੰ ਦੇ ਦਿੱਤੀ, ਸਾਨੂੰ ਕੁਝ ਨਹੀਂ ਦਿੱਤਾ। ਮਹਾਰਾਜ ਕਹਿਣ ਲੱਗੇ, ਦਾਤੂ ਜੀ ਜੇ ਤੁਹਾਨੂੰ ਗੱਦੀ ਦੇ ਦਿੰਦੇ ਫੇਰ ਕੀ ਮਿਲਦਾ? ਮਹਾਰਾਜ ਸਿੱਖੀ ਸੇਵਕੀ ਸਾਨੂੰ ਖੁੱਲੀ ਮਾਇਆ ਚੜ੍ਹਾਉਂਦੀ, ਗੱਫੇ ਆਉਂਦੇ, ਇਹ ਮਿਲਦਾ? ਮਹਾਰਾਜ ਨੇ ਇੱਕ ਮੁੱਠੀ ਰੁਪਈਏ ਚਾਂਦੀ ਦੇ ਛੱਡ ਦਿੱਤੇ, ਲੈ ਭਾਈ ਇਹਨਾਂ ਨੂੰ ਗਿਣ ਲੈ। ਹੁਣ ਉਹ ਗੁਰੂ ਨਾਨਕ ਦਾ ਖਜ਼ਾਨਾ ਕੌਣ ਗਿਣੇ? ਲੱਗਾ ਸਵੇਰ ਤੋਂ ਸ਼ਾਮ, ਖਾ ਜਾ ਵੀ ਮੱਥੇ ਤੇ ਫੇਰ ਲੈ, ਚਿਹਰੇ ਤੇ ਫੇਰ ਲੈ, ਧੋਣ ਤੇ ਫੇਰ ਲੈ, ਉਹ ਮੁੱਕੇ ਨਾ, ਗਿਣੀ ਜਾਏ, ਵਧੀ ਜਾਏ। ਮਹਾਰਾਜ ਸੂਰਜ ਛਿਪਣ ਲੱਗਿਆ ਤਾਂ ਮੁੱਕਦੀ ਨਹੀਂ, ਮਹਾਰਾਜ ਕਹਿੰਦੇ ਮੁੱਕਣੀ ਵੀ ਹੈ ਨਹੀਂ। ਕਹਿੰਦੇ ਜਾ ਸ਼ੀਸ਼ੇ ਵਿੱਚ ਚਿਹਰਾ ਵੇਖ, ਜਿਹੜੇ ਵੇਖਿਆ ਮੂੰਹ ਸਿਰ ਕਾਲਾ, ਮਹਾਰਾਜ ਮੂੰਹ ਸਿਰ ਕਾਲਾ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ, ਦਾਤੂ ਜਿਹੜੇ ਮਾਇਆ ਦਾ ਮੋਹ ਕਰਦੇ ਆ ਨਾ ਅਣਹੋਇਆ, ਉਹਨਾਂ ਦਾ ਮੂੰਹ ਸਿਰ ਕਾਲਾ ਕਰਦੀ ਹੁੰਦੀ ਹੈ, ਇਸ ਤਰ੍ਹਾਂ ਦੀ ਕਿਰਿਆ ਹੋ ਜਾਂਦੀ ਹੈ, ਇਸ ਕਰਕੇ ਉਹਨਾਂ ਦਾ ਮਾਇਆ 'ਚ ਹੀ ਨਿਵਾਸ ਹੈ। ਉਹਨਾਂ ਨੂੰ ਕੋਈ ਵੇਲਾ ਨਹੀਂ ਕਿ ਸਵੇਰੇ ਸ਼ਾਮ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੀਏ, ਕੋਈ ਕਥਾ ਕੀਰਤਨ ਸੁਣੀਏ, ਹਰ ਵੇਲੇ ਇਹੀ ਦੌੜ ਹੈ। ਸਤਸੰਗ ਵਿੱਚ ਨਹੀਂ ਆਉਂਦੇ ਹਨ, ਵੇਲੇ ਨਾ ਉੱਠਦੇ ਨਹੀਂ, ਨਾਮ ਨਹੀਂ ਜਪਦੇ, ਪਹਿਲੀਆਂ 'ਤੇ ਵੀ ਐਡਾਂ ਦੇਖਦੇ ਹੈ, ਕਿੱਥੋਂ ਵਪਾਰ ਮਿਲੇਗਾ, ਆਹ ਮਿਲੇਗਾ, ਉਹ ਮਿਲੇਗਾ, ਇਹ ਅਖਬਾਰਾਂ ਪੜ੍ਹਦੇ ਨੇ, ਕਿੱਥੋਂ ਟੈਂਡਰ ਭਰਨੇ ਹੈ, ਇਹਨਾਂ ਕੰਮਾਂ 'ਚ ਹੀ ਪਹਿਲਾਂ ਤਾਂ ਅੱਗੇ ਹੀ ਮਜ਼ੂਰੀ ਵੱਧ ਕਰਦੇ ਆ ਸਮੇਂ ਨਾਲੋਂ, ਅਤੇ ਜਿਹੜਾ ਸਮਾਂ ਕੋਈ ਵਿਹਲਾ ਮਿਲਦਾ ਅਤੇ ਸੁੱਖ ਦੀ ਨੀਂਦ ਵੀ ਨਹੀਂ ਆਉਂਦੀ, ਜਿਵੇਂ ਕੋਈ ਬਣੀਆ ਸੀ ਕੱਪੜੇ ਵੇਚਣ ਵਾਲਾ, ਉਹ ਸੁਪਨੇ ਵਿੱਚ ਕੋਈ ਗਾਹਕ ਆ ਗਿਆ ਅਤੇ ਸਫ਼ਰ ਵਿੱਚ ਸੀ, ਖੂਹ ਦੀ ਮਨ ਦੇ ਉੱਤੇ ਲਿਟਿਆ ਸੀ, ਨੀਂਦ ਆ ਗਈ, ਥੱਕਾ ਸੀ, ਉਹ ਕਹਿਣ ਲੱਗਾ ਧੋਤੀ ਕਿੰਨੇ ਦੀ ਹੈ? ਉਹ ਕਹਿੰਦਾ 15 ਦੀ ਹੈ। ਉਹ ਕਹਿੰਦਾ ਮੈਂ 10 ਦੇਣੇ ਹੈ। ਕਹਿੰਦਾ ਨਹੀਂ 15 ਲੈਣੇ। ਉਹ ਕਹਿੰਦਾ ਮੈਂ ਦੇਣੇ ਹੀ 10 ਹੈ। ਕਹਿੰਦਾ 12। ਅਤੇ ਸਾਧ ਸੰਗਤ ਜੀ ਕਹਿੰਦਾ ਲੈ ਫਿਰ ਇੰਨੇ ਨੂੰ ਲੈ ਲਾ। ਜਿਹੜੀ ਤੇੜ ਧੋਤੀ ਬੰਨੀ ਸੀ ਉਹੀ ਉੱਭੜ ਬਾਈ ਨੇ ਪਾੜ ਦਿੱਤੀ, ਉਲਟ ਕੇ ਖੂਹ ਵਿੱਚ ਡਿੱਗ ਪਿਆ। ਇਸ ਤਰ੍ਹਾਂ ਭਾਈ ਸੰਸਾਰੀ ਲੋਕਾਂ ਦੀ ਦਸ਼ਾ ਇਹ ਜੰਮਦੇ ਮਰਦੇ ਸੁਪਨਿਆਂ 'ਚ ਵੀ ਇਸੇ ਤਰ੍ਹਾਂ ਦਾ ਵਣਜ ਵਪਾਰ ਕਰਦੇ ਰਹਿੰਦੇ, ਮਾਇਆ ਦੇ ਕੀੜੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ, ਉਹਨਾਂ ਮਨਮੁਖਾਂ ਦਾ ਮਾਇਆ 'ਚ ਹੀ ਨਿਵਾਸ ਹੈ, ਉਹ ਬੰਦਗੀ ਨਹੀਂ ਕਰਦੇ ਹਨ।
ਏਵ ਤੇ ਆਖ ਨਾ ਜਾਪਈ।
ਇਸ ਤਰ੍ਹਾਂ ਵੀ ਭਾਈ ਉਹਨਾਂ ਨੂੰ ਆਖਿਆ ਨਹੀਂ ਜਾਂਦਾ, ਜਾਪੇ ਜਾਣਿਆ ਨਹੀਂ ਜਾਂਦਾ ਹੈ।
ਜੇ ਕਿਸੇ ਆਣੇ ਰਾਸ,
ਉਹ ਕਿਸੇ ਦੀ ਕੀਤੀ ਹੋਈ ਬੰਦਗੀ, ਜਪਿਆ ਹੋਇਆ ਸਿਮਰਨ, ਕੀਤੀ ਹੋਈ ਸੇਵਾ, ਕੁਰਬਾਨੀ ਦੇ ਪਰਪਕਾਰ ਰਾਸ ਆ ਜਾਏ, ਨਹੀਂ ਤਾਂ ਮਤ ਥੋੜ੍ਹੀ ਸੇਵ ਗੁਆਈਏ ਬੰਦਾ ਗੁਆ ਕੇ ਤੁਰ ਜਾਂਦਾ ਹੈ। ਜਿਵੇਂ ਉਹ ਕਹਾਣੀ ਆਉਂਦੀ ਹੈ ਕਿ 3 ਜਲਾਹੇ ਸਨ, ਜਲਾਹਾ ਉਹਦੀ ਪਤਨੀ ਔਰ ਪੁੱਤਰ, ਸੋ ਸ਼ਿਵਜੀ ਦੀ ਕੀਤੀ ਆਰਾਧਨਾ, ਪ੍ਰਸੰਨ ਹੋਇਆ। ਉਹ ਬੀਬੀ ਨੂੰ ਪੁੱਛਿਆ 10 ਕਿਆ ਚਾਹੀਏ? ਕਹਿਣ ਲੱਗੀ ਜੀ ਮੈਂ 16 ਸਾਲ ਦੀ ਰਾਜਕੁਮਾਰੀ ਸੁੰਦਰਤਾ ਸਹਿਤ, ਗਹਿਣਿਆਂ ਕੱਪੜਿਆਂ ਲਤਿਆਂ ਸਹਿਤ ਹੋ ਜਾਵਾਂ। ਕਥਾ ਉਸਤੂ ਵੈਸੇ ਹੀ ਹੋ ਗਿਆ। ਇਤਨੇ ਨੂੰ ਕੋਈ ਸਮਰਾਟ ਆਇਆ, ਉਹਨੇ ਕਿਹਾ ਟੁੱਟੇ ਜਿਹੇ ਬੰਦੇ ਆ, ਇੰਨੀ ਸੁੰਦਰ ਜਨਾਨੀ ਲਈ ਬੈਠੇ ਆ। ਉਹ ਘੋੜੇ ਦੇ ਲੱਦਿਆ ਤੁਰ ਪਿਆ। ਸ਼ਿਵਜੀ ਫੇਰ ਆ ਗਿਆ, ਭਾਈ ਬ੍ਰਹਮੂ ਬਾਹਰ ਮੰਗੋ। ਉਹ ਘਰ ਵਾਲਾ ਕਹਿਣ ਲੱਗਾ ਮੇਰੇ ਘਰ ਵਾਲੀ ਸੂਰੀ ਬਣ ਜਾਏ, ਸਾਡੀ ਤਾਂ ਰੋਟੀਆਂ ਪਕਾਉਣ ਵਾਲੀ ਵੀ ਗਈ, ਚੰਗੇ ਬਰ ਲੈਣ ਆਏ ਸੀ, ਉਹਦਾ ਰਾਜਾ ਹੀ ਲੈ ਕੇ ਤੁਰਦਾ ਹੋਇਆ। ਉਹ ਸੂਰੀ ਬਣ ਗਈ, ਉਹ ਲੱਗੀ ਘੁਰ ਘੁਰ ਕਰਨ। ਉਹਨੇ ਕਿਹਾ ਉਹ ਇਹ ਛਣ ਛੱਡਿਆ ਚਲੇਟ ਕੀ ਚੱਕ ਲਿਆ, ਮਾਰੀ ਥੁੱਡ ਚੱਕ ਕੇ ਘੋੜੇ ਦੇ ਉੱਪਰ ਸੁੱਟ ਦਿੱਤੀ। ਆਪ ਘੋੜਾ ਦੌੜਾ ਕੇ ਦੌੜ ਗਿਆ, ਪਿੱਛੇ ਮੁੜ ਕੇ ਇੱਥੇ ਮਗਟ ਨੂੰ ਭੂਤਨੀ ਦੌੜਿਆ ਦੇ, ਤੇ ਕਿੱਥੇ ਨੌਜਵਾਨ ਲੜਕੀ ਬਣੀ ਬੈਠੀ ਸੀ ਰਾਜਕੁਮਾਰੀ, ਕਿੱਥੇ ਸੂਰੀ ਬਣ ਗਈ, ਪਤਾ ਨਹੀਂ ਕਿਆ ਛਲ। ਹੁਣ ਮੁੰਡੇ ਦੀ ਵਾਰੀ ਆ ਗਈ, ਬ੍ਰਹਮੂ ਤੂੰ ਬਾਰ ਮੰਗ ਲੈ। ਉਹ ਕਹਿੰਦਾ ਮੇਰੀ ਮਾਂ ਜਿਹੋ ਜਿਹੀ ਸੀ ਉਹੋ ਜਿਹੀ ਬਣ ਜਾਏ, ਜਿਹੋ ਜਿਹਾ ਗਏ ਸੀ ਉਹੋ ਜਿਹਾ ਦੇ ਉਹੋ ਜਿਹਾ ਆ ਗਏ। ਇਹ ਭਾਈ ਸੰਸਾਰੀ ਲੋਕਾਂ ਦੀ ਕਿਰਿਆ, ਇਹ ਗੁਰੂ ਨਾਨਕ ਦੇ ਦਰਬਾਰ ਵਿੱਚ ਵੀ ਆ ਕੇ ਉਹਨਾਂ ਦੇ ਜਲਾਂ ਦੇ ਪਰਿਵਾਰ ਵਾਂਗੂ ਮੰਗਾਂ ਇਹੋ ਜਿਹੀਆਂ ਮੰਗਦੇ ਆ, ਖਾਲੀ ਜੀ ਖਾਲੀ ਚਲੇ ਜਾਂਦੇ ਆ। ਜਿਵੇਂ ਸਿੱਧਿਆਂ 'ਤੇ ਪਿਆ ਮੀਂਹ ਟਿਕਦਾ ਨਹੀਂ, ਆ ਕਥਾ ਵਾਰਤਾ ਦੀ ਵਰਖਾ ਕਿੰਨੀ ਹੁੰਦੀ ਹੈ, ਸਭ ਰੁੜ ਜਾਂਦੀ ਹੈ, ਸਿਰ ਦੇ ਵਿੱਚ ਗ੍ਰਹਿਣ ਨਹੀਂ ਕਰਦੇ ਹਨ। ਪਰ ਕਹੋ ਕਬੀਰ ਇਹ ਭਰੀ ਬਜਾਈ, ਕੀਤੀ ਹੋਏ ਚੁਣ ਖਾਈ, ਹਰ ਹਰ ਖਾਂਡ ਰੇਤ ਬਿਖਰਿਓ, ਹਸਤੀ ਚੁਣੀ ਨਾ ਜਾਈ। ਇਹ ਹਰੀ ਦੇ ਨਾਮ ਰੂਪੀ ਖੰਡ ਜਿਹੜੀ ਹੈ ਇਹ ਬਕਾਰਾਂ ਦੇ ਰੇਤੇ ਵਿੱਚ ਰੁਲ ਗਈ ਹੈ, ਪਰ ਜਿਹੜੇ ਹੰਕਾਰੀ ਹਾਥੀ ਨੂੰ ਹੋਏ ਬੈਠੇ ਹੈ ਨਹੀਂ ਖਾ ਸਕਦੇ। ਜਿਹਨੀ ਕੀੜੀ ਵਾਂਗ ਨਿਮਰਤਾ ਬਿਰਤੀ ਧਾਰੀ ਹੈ, ਇਹ ਨਾਮ ਰੂਪੀ ਉਪਦੇਸ਼ ਰੂਪੀ ਖੰਡ ਨੂੰ ਉਹ ਹੀ ਖਾ ਸਕਦੇ। ਕਈਆਂ ਦਾ ਮਨ ਹੀ ਲੱਗਦਾ ਸਾਨੂੰ ਐਸੇ ਕਹਿ ਦੀਆ ਐਸੇ ਕਹਿ ਦੀਆ, ਉਹ ਤਰਕ ਵਿਤਰਕ 'ਚ ਰਹਿ ਜਾਂਦੇ ਹਨ।
ਨਾਨਕ ਗੁਰਮੁਖ ਜਾਣੀਐ,
ਹਾਂਜੀ,
ਜਾ ਕੋ ਆਪ ਕਰੇ ਪ੍ਰਗਾਸ,
ਜਿਨ੍ਹਾਂ ਤੇ ਆਪ ਹੀ ਪ੍ਰਗਾਸ਼ ਗਿਆਨ ਦੀ ਮੱਤ ਦੇ ਦਿੰਦਾ, ਉਹ ਗੁਰਮੁਖ ਜਾਣਦੇ ਹੈ ਕਿ ਪਰਮੇਸ਼ਰ ਹੀ ਸਾਰਾ ਕੁਝ ਕਰ ਰਿਹਾ, ਉਹਦੀ ਸੱਟਾ ਸੁਰਤੀ ਦੁਆਰਾ ਸਾਰਾ ਕੁਝ ਹੋ ਰਿਹਾ ਹੈ।
ਪੌੜੀ ਨਾਨਕ ਜੀ ਉਪਾਏ ਕੈ,
ਸਤਿਗੁਰ ਬਾਬਾ ਨਾਨਕ ਸਾਹਿਬ ਜੀ ਨੇ ਫਰਮਾਇਆ, ਹੇ ਸ਼ੇਖ ਬ੍ਰਹਮ, ਇਹ ਸਾਰੇ ਜੀਵਾਂ ਨੂੰ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ।
ਲਿਖ ਨਾਵੇ ਧਰਮ ਬਹਾਲਿਆ,
ਜਿਨ੍ਹਾਂ ਦੇ ਮੱਥੇ ਤੇ ਨਾਮ ਦਾ ਨਿਸ਼ਾਨ ਸੀ ਧਰਮ ਰਾਜਾਂ ਨੇ ਸਤਿਕਾਰ ਨਾਲ ਉਹਨਾਂ ਨੂੰ ਬਹਾਲਿਆ, ਇੱਜ਼ਤ ਮਾਨ ਸਤਿਕਾਰ ਬਖਸ਼ਿਸ਼ ਕੀਤਾ ਹੈ।
ਉਥੇ ਸੱਚੇ ਹੀ ਸੱਚ ਨਿਬੜੇ,
ਧਰਮ ਰਾਜਾ ਦੀ ਕਚਹਿਰੀ ਹੈ, ਉੱਥੇ ਸੱਚੋ ਹੀ ਸੱਚ ਦਾ ਨਵੇੜਾ ਹੁੰਦਾ। ਉੱਥੇ ਵੱਡੀ ਸਿਫਾਰਿਸ਼, ਝੂਠ, ਝੂਠੀਆਂ ਸਾਧ ਸੰਗ ਜੀ ਗਵਾਹੀਆਂ ਆਦਿਕ ਨਹੀਂ ਚੱਲਦੀਆਂ ਹਨ।
ਚੁਣ ਵੱਖ ਕੱਢੇ ਜਜਮਾਲਿਆ,
ਜਜਮਾਲਿਆ ਉਹ ਜਿਹੜੇ ਭੈੜੇ ਪਾਪੀ ਕੋੜੇ ਲੋਕ ਹੈ, ਸਾਧ ਸਿੰਘ ਪਾਪਾਂ ਦੇ ਭਾਰ ਨਾਲ ਜਜਮਾਲਿਆ ਦੱਬੇ ਹੋਏ, ਉਹਨਾਂ ਨੂੰ ਚੁਣ ਕੇ ਵੱਖ ਕੱਢ ਲਿਆ ਜਾਂਦਾ। ਖਰੇ ਖਜ਼ਾਨੇ ਪਾਈਆਂ, ਖੋਟੇ ਸੱਟੀਆਂ, ਬਾਹਰ ਵਾਲੇ ਨਾਲ ਪਾਪੀਆਂ ਦੀ ਛੂਤ ਨਾਲ ਚੰਗੇ ਬੰਦਿਆਂ ਨੂੰ ਵੀ ਭੈੜੇ ਕਰਮਾਂ ਦੀ ਬਿਮਾਰੀ ਨਾ ਲੱਗ ਜਾਏ, ਪਾਸੇ ਬਹਾਲ ਲੈ ਜਾਂਦੇ ਹੈ।
ਥਾਓ ਨਾ ਪਾਇਨ ਕੂੜਿਆਰ,
ਕੂੜਿਆਰ ਜਿਹੜੇ ਝੂਠੇ ਲੋਕ ਹਨ ਪਾਪੀ, ਉਹ ਸੱਚੇ ਦੀ ਦਰਗਾਹ ਵਿੱਚ ਸਥਾਨ ਦੀ ਪ੍ਰਾਪਤੀ ਨੇ ਇੱਕ ਲੱਭਣ ਠਣ ਕੇ ਬਹੁਤ ਬਹਿੰਦੇ ਹੈ, ਲੀੜੇ ਲੱਤੇ ਪਾ ਕੇ, ਗਹਿਣੇ ਸ਼ਹਿਣੇ ਪਾ ਕੇ। ਪਰ ਧਰਮ ਰਾਜਾ ਦੀ ਦਰਗਾਹ ਵਿੱਚ ਭਾਈ ਇਹੋ ਜਿਹੀਆਂ ਫੁਟਕਲ ਕਿਰਿਆ ਦੇ ਨਾਲ ਕੋਈ ਸਤਿਕਾਰ ਨਹੀਂ ਜੇ ਮਿਲਣਾ, ਇਸ ਕਰਕੇ ਦੁਰਗੰਧ ਮੜਾ ਚਿਤਲਾਇਆ ਰਾਮ। ਇਹ ਜਿਹੜੀ ਦੁਰਗੰਧ ਦੀ ਮੜੀ ਮੜੋਲੀ ਸਰੀਰ ਹੈ, ਇਹਦੇ ਨੇ ਚਿਤਲਾ ਕੇ ਬੈਠੇ ਦਿਨ ਰਾਤੀ ਨੂੰ ਦਿੱਤੀ ਪੋਚੀ ਜਾਂਦੇ ਹੈ, ਪਰਮਾਤਮਾ ਨੂੰ ਪ੍ਰਾਪਤੀ ਕਰਨ ਦਾ ਕੋਈ ਯਤਨ ਨਹੀਂ ਕਰਦੇ ਹਨ।
ਮੋਹ ਕਾਲੇ ਦੋਜਿਤ ਚਾਲਿਆ,
ਪਾਪੀਆਂ ਦੇ ਪਾਪਾਂ ਦੀ ਕਾਲਸ ਕਰਕੇ ਮੂੰਹ ਕਾਲੇ ਹੈ, ਇਸ ਕਰਕੇ ਦੋਜਕ ਚਾਲਿਆ। ਨਰਕਾਂ ਦੀ ਅੱਗ ਵਿੱਚ ਸਾੜਨ ਵਾਸਤੇ ਜਮਦੂਤ ਉਹਨਾਂ ਨੂੰ ਮੌਤ ਦੇ ਫਰਿਸ਼ਤੇ ਲੈ ਜਾਂਦੇ ਹਨ।
ਤੇਰੇ ਨਾਏ ਰਤੇ ਸੇ ਜਿਣ ਗਏ,
ਜਿਨ੍ਹਾਂ ਨੇ ਤੇਰੇ ਨਾਮ ਦੀ ਪ੍ਰੀਤ ਵਿੱਚ ਆਪਣੇ ਆਪ ਨੂੰ ਰੰਗ ਲਿਆ, ਉਹਨਾਂ ਨੇ ਸੰਸਾਰ ਤੇ ਮਨੁੱਖ ਜਨਮ ਰੂਪੀ ਬਾਜੀ ਨੂੰ ਜਿਣ ਜਿੱਤ ਲੈਣਾ ਕੀਤਾ ਹੈ।
ਹਾਰ ਗਏ ਸੇ ਠੱਗਣ ਵਾਲਿਆ,
ਜਿਹੜੇ ਲੋਕਾਂ ਨੂੰ ਠੱਗਦੇ ਫਿਰਦੇ ਸੀ ਨਾ, ਉਹ ਕਾਮ ਕ੍ਰੋਧਾਂ ਦੇ ਮੋਹਰੇ ਅਥਵਾ ਜਮਦੂਤਾਂ ਮੋਹਰੇ ਆਪਣੇ ਜੀਵਨ ਦੀ ਬਾਜੀ ਹਾਰ ਗਏ। ਹਾਲ ਪਹਿਰਿਆ ਪਾਉਂਦੇ ਅੱਗੇ ਸੁਣੀਏ, ਹੂਲ ਪਵੇ ਕਹਾਹਾ, ਕੋਈ ਸੁਣਦਾ ਨੀ, ਜਿੰਨਾ ਮਰਜ਼ੀ ਰੌਲਾ ਪਾਈ ਜਾ ਕੋਈ ਨੀ ਛਡਾਉਂਦਾ ਹੈ।
ਲਿਖ ਨਾਵੈ ਧਰਮ ਬਹਾਲਿਆ,
ਜਿਨ੍ਹਾਂ ਨੇ ਆਪਣੇ ਮੱਥੇ ਤੇ ਨਾਮ ਨੂੰ ਕੀ ਨਿਥਾਨ ਲਿਖ ਲਿਆ, ਭਾਵ ਸਿਮਰਨ ਕੀਤਾ, ਧਰਮ ਰਾਜਾ ਨੇ ਉਹਨਾਂ ਨੂੰ ਸਤਿਕਾਰ ਨਾਲ ਕੋਲ ਬਹਾਲ ਲਿਆ। ਆਓ ਜੀ ਮਹਾਰਾਜ, ਕੀ ਤੋ ਭਵਨ ਪਨੀਤ ਹੈ।
ਸਲੋਕ ਮਹਲਾ
ਹੋ ਗਿਆ ਜੀ। ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਠ ਪਟਨ ਦੇ ਅੰਦਰ, ਇਹਦਾ ਪਹਿਲਾ ਨਾਂ ਸੀ ਆਪਣੇ ਕੇ ਪਾਤ ਪੱਕਣ ਪੱਤਣ, ਬੇੜੀਆਂ ਦਾ ਪੱਤਣ, ਤੇ ਫਰੀਦ ਨੇ ਉੱਥੇ ਬੰਦਗੀ ਕੀਤੀ, ਪਾਕ ਪਵਿੱਤਰ ਹੋ ਗਿਆ, ਉਹ ਪੱਟਣ ਸ਼ਹਿਰ ਵੀ ਤੇ ਬਣ ਗਿਆ ਪਾਕ ਪੱਟਣ। ਇਸ ਕਰਕੇ ਸਾਧ ਸੰਗਤ ਜੀ, ਉਸ ਪਾਕ ਪੱਟਣ ਵਿੱਚ ਜਦੋਂ ਸ਼ੇਖ ਬ੍ਰਹਮ ਦੇ ਪਾਸ ਮਹਾਰਾਜ ਕਿਰਪਾ ਕਰਨ ਲਈ ਗਏ, ਕਿਉਂਕਿ ਬਹੁਤ ਸਾਰੇ ਪੀਰ ਫਕੀਰ ਅਰਦਾਸਾਂ ਕਰਦੇ ਸਨ, ਇਹ ਅਕਾਲ ਪੁਰਖ ਕੋਈ ਐਸੇ ਮਹਾਂਪੁਰਖ ਭੇਜੋ ਜਾਂ ਆਪ ਆਓ, ਇਹ ਸਾਡੀ ਅਵਸਥਾ ਖੁੱਲ ਨਹੀਂ ਰਹੀ, ਉੱਚੀ ਸੁੱਚੀ ਹੋ ਜਾਏ, ਬੰਦਗੀ ਜੋਹਦ ਕੀਤੇ ਸਫਲ ਹੋ ਜਾਣ। ਸੋ ਮਹਾਰਾਜ ਉਹਨਾਂ ਲੋਕਾਂ ਦੀਆਂ ਅਰਦਾਸਾਂ ਨੂੰ ਪ੍ਰਵਾਨ ਕਰਕੇ ਆਪ ਜੋ ਨਰੈਣ ਰੂਪ ਆਏ ਸਨ, ਉੱਥੇ ਪਹੁੰਚੇ ਸਨ। ਸੋ ਉਸਨੇ ਫਿਰ ਸਤਿਗੁਰਾਂ ਦਾ ਦਰਸ਼ਨ ਕੀਤਾ, ਅਤੇ ਜੋ ਮਨ ਵਿੱਚ ਸ਼ੰਕੇ ਸਨ ਉਹ ਬੇਨਤੀ ਰੂਪ 'ਚ ਕੀਤੇ। ਸਤਿਗੁਰੂ ਜੀ ਨੇ ਉਹਦੇ ਸ਼ੰਕਿਆਂ ਦਾ ਨਿਸਤਾਰਾ ਨਾਲ ਨਾਲ ਸਾਡੇ ਸ਼ੰਕਿਆਂ ਦਾ ਵੀ ਕਰ ਰਹੇ ਹੈ, ਕੀਤਾ ਹੈ। ਸੋ ਉਹੋ ਹੀ ਬੇਨਤੀਆਂ ਚੱਲ ਰਹੀਆਂ ਹਨ। ਸੋ ਸਾਰੀਆਂ ਸੰਗਤਾਂ ਭਾਈ ਹੁੰਮਾ ਮਾ ਕੇ ਗੱਜ ਵੱਜ ਕੇ ਸਮੇਂ ਨਾਲ ਆਉਣ ਦੀ ਕਿਰਪਾਲਤਾ ਕਰਿਆ ਕਰੋ, ਕਿਉਂਕਿ ਇਹ ਹਫ਼ਤਾ ਦਾਸ ਆਪ ਜੀ ਦੇ ਪਾਠ ਕਥਾ ਕਰਨਗੇ। ਭਾਵੇਂ ਪਿਛਲਾ ਹਫ਼ਤਾ ਵੀ ਇੱਥੇ ਹੀ ਸੀ, ਪਰ ਕੁਝ ਫਿਰ ਬਾਲ ਸਲ ਵਾਲੀਆਂ ਸੰਗਤਾਂ, ਸੋ ਆਪਸ ਵਿੱਚ ਐਸਾ ਬਟਵਾਰਾ ਹੋ ਗਿਆ। ਸੋ ਕੱਲ੍ਹ ਵੀ ਗੈਰ ਹਾਜ਼ਰੀ ਰਹੀ ਹੈ, ਕਿਉਂਕਿ ਦੋ ਸਥਾਨਾਂ 'ਤੇ ਵਿਚਾਰ ਸੀ। ਸੋ ਇਸ ਕਰਕੇ ਇਹ ਹਫ਼ਤਾ ਹੁਣ ਲਗਾਤਾਰ ਵਿਆਖਿਆ ਹੋਏਗੀ। ਸਾਰੀਆਂ ਸੰਗਤਾਂ ਭਾਈ ਗੱਜ ਵੱਜ ਕੇ ਆਇਓ, ਫਿਰ ਬੁੱਧਵਾਰ ਦਾਸ ਅੱਗੇ ਕਨੇਡੇ ਵੱਲ ਚਲੇ ਜਾਣਗੇ। ਸੋ ਸਾਰੀਆਂ ਸੰਗਤਾਂ ਲਾਭ ਪ੍ਰਾਪਤ ਕਰੋ। ਭੁੱਲ ਚੁੱਕ ਦੀ ਸਤਿਗੁਰ ਸੱਚੇ ਪਾਤਸ਼ਾਹ ਖਿਮਾ ਕਰਨ। ਇਹ ਪਵਿੱਤਰ ਉਪਦੇਸ਼ ਮੇਰੇ ਹਿਰਦੇ ਚ ਵੀ ਨਿਵਾਸ ਕਰਨ ਅਤੇ ਆਪ ਸਾਰਿਆਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।